ਓਮ ਸ਼੍ਰੀ ਵਾਹਿਗੁਰੂ ਜੀ। ਦੰਡੌਤ ਬੰਦਨ ਅਨਕਬਾਰ ਸਰਵ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਹੇ ਪ੍ਰਾਣਨਾਥ ਗੋਬਿੰਦ ਕਿਰਪਾ ਨਿਧਾਨ ਜਗਤ ਗੁਰੂ। ਹੇ ਸੰਸਾਰ ਤਾਪ ਹਰਣ ਕਰੁਣਾ ਮੈਂ ਸਭ ਦੁੱਖ ਹਰੋ। ਹੇ ਸਰਣ ਜੋਗ ਦਇਆਲਹ ਦੀਨਾਨਾਥ ਮਇਆ ਕਰੋ। ਸਰੀਰ ਸਵਾਸਥ ਖੀਣ ਸਮੇ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ। ਨਹਿ ਸਮਰੱਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪ੍ਰਹੋਤਮੰ ਤਵ ਪ੍ਰਸਾਦ ਸਿਮਰਤੇ ਨਾਮੰ। ਨਾਨਕ ਕਿਰਪਾਲ ਹਰ ਹਰ ਗੁਰੰ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਚੌਥਾ ਸਤਿਗੁਰ ਸੇਵਨ ਸੇ ਵਡਭਾਗੀ ਸੱਚੈ ਸ਼ਬਦ ਜਿਨ੍ਹਾਂ ਏਕ ਲਿਵ ਲਾਗੀ। ਗ੍ਰਹਿ ਕੁਟੰਬ ਮਹਿ ਸਹਿਜ ਸਮਾਧੀ ਨਾਨਕ ਨਾਮ ਰਤੇ ਸੇ ਸੱਚੇ ਬੈਰਾਗੀ। ਮਹੱਲਾ ਚੌਥਾ ਗਣਤੈ ਸੇਵ ਨ ਹੋਵਈ ਕੀਤਾ ਥਾਏ ਨ ਪਾਏ ਸ਼ਬਦੈ ਸਾਧ ਨ ਆਇਓ ਸੱਚ ਨ ਲੱਗੋ ਭਾਉ। ਸਤਿਗੁਰ ਪਿਆਰਾ ਨ ਲੱਗਈ ਮਨ ਹਠ ਆਵੈ ਜਾਏ। ਜੇ ਇੱਕ ਵਿਖ ਅਗਾਹਾਂ ਭਰੇ ਤਾਂ ਦਸ ਵਿਖਾਂ ਪਿਛਾਹਾਂ ਜਾਏ। ਸਤਿਗੁਰ ਕੀ ਸੇਵਾ ਚਾਕਰੀ ਜੇ ਚੱਲਹਿ ਸਤਿਗੁਰ ਭਾਏ। ਆਪ ਗਵਾਏ ਸਤਿਗੁਰੂ ਨੂੰ ਮਿਲੈ ਸਹਿਜੇ ਰਹਿ ਸਮਾਏ। ਨਾਨਕ ਤਿਨ੍ਹਾਂ ਨਾਮ ਨ ਵਿਸਰੈ ਸੱਚੇ ਮੇਲ ਮਿਲਾਏ। ਪੌੜੀ ਖਾਨ ਮਲੂਕ ਕਹਾਏ ਦੇ ਕੋ ਰਹਿਣ ਨ ਪਾਈ। ਗੜ ਮੰਦਰ ਗੱਚ ਗੀਰੀਆਂ ਕਿਛ ਸਾਥ ਨ ਜਾਈ। ਸੋਇਨ ਸਾਖਤ ਪੌਣ ਵੇਗ ਤ੍ਰਿਗ ਤ੍ਰਿਗ ਚਤੁਰਾਈ। ਛੱਤੀ ਅੰਮ੍ਰਿਤ ਪ੍ਰਕਾਰ ਕਰਹ ਬਹੁ ਮੈਲ ਵਧਾਈ। ਨਾਨਕ ਜੋ ਦੇਵੈ ਤਿਸ ਹੈ ਨ ਜਾਣਨੀ ਮਨਮੁਖ ਦੁਖ ਪਾਈ। ਛੱਤੀ ਅੰਮ੍ਰਿਤ ਪ੍ਰਕਾਰ ਕਰਹਿ ਬਹੁ ਮੈਲ ਵਧਾਈ। ਨਾਨਕ ਜੋ ਦੇਵੈ ਤਿਸ ਹੈ ਨ ਜਾਣਨੀ ਮਨਮੁਖ ਦੁਖ ਪਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਹਜ਼ੂਰ ਦੀ ਕਿਰਪਾਲਤਾ ਦੁਆਰਾ ਦਿਨ ਵੇਲੇ ਦੇ ਦੀਵਾਨਾਂ ਵਿੱਚ ਆਪ ਜੀ ਨਿਰਾਗੀ ਜਥਿਆਂ ਪਾਸੋਂ ਸਤਿਗੁਰੂ ਦੀ ਪਾਵਨ ਬਾਣੀ ਕੀਰਤਨ ਰੂਪ ਵਿੱਚ ਸਰਵਣ ਕੀਤੀ ਹੈ। ਸੰਸਾਰ ਦੁੱਖ ਦੀ ਨਿਵਿਰਤੀ ਲਈ ਪਰਮਾਨੰਦ ਦੀ ਪ੍ਰਾਪਤੀ ਵਾਸਤੇ ਆਪਣੀ ਅਧਿਆਤਮਿਕ ਤਰੱਕੀ ਵਾਸਤੇ ਗਤ ਮੁਕਤੀ ਕਲਿਆਣ ਪ੍ਰਾਪਤ ਕਰਨ ਲਈ ਸੰਸਾਰ ਦੇ ਵਿੱਚ ਕਲਯੁਗ ਦੇ ਸਮੇਂ ਅੰਦਰ ਸਤਿਗੁਰੂ ਮਹਾਰਾਜ ਜੀ ਨੇ ਇਹ ਪ੍ਰਧਾਨ ਅਤੇ ਪ੍ਰਮੁੱਖ ਸਾਧਨ ਕੀਰਤਨ ਬਖਸ਼ਿਸ਼ ਕੀਤਾ ਹੈ। ਵਾਹਿਗੁਰੂ ਦਾ ਜਸ ਗਾਉਣ ਵਾਸਤੇ ਆਪ ਪਰਮਾਤਮਾ ਨਾਲ ਇੱਕਮਿਕ ਹੋਇਆਂ ਹੋਇਆਂ ਗੁਰਬਾਣੀ ਉਚਾਰਨ ਕੀਤੀ ਹੈ, ਆਪਣੇ ਪਵਿੱਤਰ ਮੁਬਾਰਕ ਬਚਨ ਉਚਾਰਨ ਕੀਤੇ ਹਨ, ਜਿਨ੍ਹਾਂ ਬਚਨਾਂ ਦੁਆਰਾ ਵਾਹਿਗੁਰੂ ਪਰਮਾਤਮਾ ਦਾ ਜਸ ਗਾਇਆ ਜਾਂਦਾ ਹੈ। ਔਰ ਇਸੇ ਤਰ੍ਹਾਂ ਹੁਣ ਸਤਿਗੁਰੂ ਜੀ ਦੇ ਪਾਵਨ ਬਚਨਾਂ ਦੀ ਵਿਚਾਰ ਕਥਾ ਵਿਆਖਿਆ ਦਾ ਸਮਾਂ ਹੈ। ਕੀਰਤਨ ਆਪ ਜੀ ਸੁਣ ਚੁੱਕੇ ਹੋ, ਹਜ਼ੂਰ ਦੇ ਮੁਬਾਰਕ ਬਚਨਾਂ ਨੂੰ ਵਿਚਾਰੀਏ। ਮਿੱਥੇ ਹੋਏ ਸਮੇਂ ਦੌਰਾਨ ਸਾਰੰਗ ਰਾਗ ਦੀ ਵਾਰ ਦੀ 23ਵੀਂ ਪੌੜੀ ਅਤੇ ਇਸ ਦੇ ਨਾਲ ਦੋ ਸਲੋਕ ਵੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਉਚਾਰੇ ਹੋਏ ਹਨ ਅਤੇ ਪੌੜੀ ਵਿੱਚ ਵੀ ਗੁਰੂ ਰਾਮਦਾਸ ਜੀ ਦੇ ਮੁਬਾਰਕ ਬਚਨ ਹਨ। ਸਤਿਗੁਰੂ ਬਚਨ ਕਰਦੇ ਹਨ, ਸਲੋਕ ਮਹੱਲਾ ਚੌਥਾ। ਸਤਿਗੁਰ ਸੇਵਨ ਸੇਵਡ ਭਾਗੀ। ਜਦੋਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਗੁਰੂ ਜਾਂ ਸਤਿਗੁਰੂ ਸ਼ਬਦ ਆਉਂਦਾ ਤਾਂ ਇਹ ਦਸਾਂ ਸਤਿਗੁਰਾਂ ਦਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਵਾਚਕ ਹੈ। ਹਿੰਦੁਸਤਾਨ ਦੇ ਅੰਦਰ ਇਹ ਗੁਰੂ ਸ਼ਬਦ ਪਹਿਲਾਂ ਹੈ ਸੀ, ਪੁਰਾਣੇ ਸਮੇਂ ਦਾ ਇਹ ਸੰਸਕ੍ਰਿਤ ਵਿੱਚ ਗੁਰੂ ਸ਼ਬਦ ਹੈ ਅਤੇ ਇਹ ਪ੍ਰਚਲਿਤ ਹੈ ਹਿੰਦੁਸਤਾਨ 'ਚ। ਸਨਾਤਨੀ ਵੀਰ ਜਿਹੜਾ ਵਿੱਦਿਆ ਪੜ੍ਹਾਏ ਉਹਨੂੰ ਵੀ ਗੁਰੂ ਦਾ ਦਰਜਾ ਦਿੰਦਾ, ਜਿਹੜਾ ਕੋਈ ਹੁਨਰ ਕੋਈ ਕਲਾ ਸਿਖਾਏ ਉਹਨੂੰ ਵੀ, ਇੱਥੋਂ ਤੱਕ ਕਿ ਕਿੱਲ ਠੋਕਣ ਵਾਲਾ ਜਿਹੜਾ ਜਾਚ ਦੱਸੇ ਕਿੱਲ ਠੋਕਣ ਦੀ, ਸਾਈਕਲ ਨੂੰ ਪੰਕਚਰ ਲਾਉਣ ਦੀ ਆਦਿਕ, ਇਹ ਆਮ ਸ਼ਬਦ ਹਿੰਦੁਸਤਾਨ 'ਚ ਵਰਤਿਆ ਜਾਂਦਾ ਵੀ ਮੇਰਾ ਫਲਾਣਾ ਗੁਰੂ ਆ, ਮੈਨੂੰ ਜਿਹਨੇ ਆਹ ਜਾਚ ਦੱਸੀ, ਮੈਨੂੰ ਜਿਹਨੇ ਆਹ ਹੁਨਰ ਸਿਖਾਇਆ ਗੁਣ ਸਿਖਾਇਆ ਜਾਂ ਵਿੱਦਿਆ ਪੜ੍ਹਾਈ, ਉਹ ਗੁਰੂ ਹੈ। ਪਰ ਗੁਰੂ ਸ਼ਬਦ ਦੇ ਜੋ ਅਰਥ ਹਨ, ਗੋ ਨਾਮ ਹਨੇਰੇ ਦਾ ਅਤੇ ਰੂਹ ਨਾਮ ਪ੍ਰਕਾਸ਼ ਦਾ, ਚਾਨਣ ਦਾ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਗੋ ਤਮ ਨਾਮ ਅਗਿਆਨ ਅਨਿਤ, ਰੂਹ ਪ੍ਰਕਾਸ਼ ਕੀਆ ਜਿਨ ਚਿੱਤ। ਗੁਰੂ ਸ਼ਬਦ ਅਕਾਲ ਪੁਰਖ ਦਾ ਵਾਚਕ, ਉਹ ਪਰਮਾਤਮਾ ਜੋ ਗੋ ਅਗਿਆਨਤਾ ਦੇ ਹਨੇਰੇ ਨੂੰ ਨਾਸ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਦੀ ਸਮਰੱਥਾ ਰੱਖਦਾ, ਉਹ ਹਿਰਦੇ 'ਚ ਵੱਸ ਜਾਏ ਉਹਦਾ ਪ੍ਰੇਮ ਨਾਮ ਤਾਂ ਉੱਥੇ ਪ੍ਰਕਾਸ਼ ਹੋ ਜਾਏਗਾ, ਚਾਨਣ ਹੋ ਜਾਏਗਾ, ਅਗਿਆਨ ਨਹੀਂ ਰਹੇਗਾ। ਸ਼ਿਵ ਸੰਹਿਤਾ ਨਾਂ ਦਾ ਇੱਕ ਗ੍ਰੰਥ ਹੈ, ਉਹਦੇ ਵਿੱਚ ਵੀ ਇਸ ਤਰ੍ਹਾਂ ਦੇ ਅਰਥ ਹੀ ਲਿਖੇ ਹੋਏ ਨੇ। ਅਤੇ ਇਸ ਪ੍ਰਕਾਰ ਗੋ ਅਗਿਆਨ ਨੂੰ ਰੂਹ ਨਿਗਲ ਜਾਣ ਵਾਲਾ ਭਾਵ ਅਗਿਆਨ ਨੂੰ ਖਾ ਜਾਣ ਵਾਲਾ ਗੁਰੂ, ਇਸ ਪ੍ਰਕਾਰ ਦੇ ਇਹ ਗੁਰੂ ਸ਼ਬਦ ਦੇ ਅਰਥ ਪੁਰਾਤਨ ਗ੍ਰੰਥਾਂ 'ਚ ਵੀ ਲਿਖੇ ਹੋਏ ਨੇ। ਇਸ ਲਈ ਗੁਰੂ ਜਿਹੜਾ ਅੰਦਰ ਦੇ ਅਗਿਆਨ ਨੂੰ ਖਤਮ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦੇਣ ਦੀ ਸਮਰੱਥਾ ਰੱਖਦਾ। ਔਰ ਸਿੱਖ ਜਿਹੜਾ ਸੇਵਕ ਹੈ ਉਸ ਦੇ ਅੰਦਰ ਉਸ ਗੁਰੂ 'ਤੇ ਦ੍ਰਿੜ ਵਿਸ਼ਵਾਸ ਭਰੋਸਾ ਅਤੇ ਇਹ ਗਿਆਨ ਕਿ ਮੇਰਾ ਗੁਰੂ ਪੂਰਾ ਹੈ ਅਤੇ ਸਭ ਕੁਝ ਕਰ ਸਕਦਾ, ਅਤੇ ਨਾਲ ਸ਼ਰਧਾ ਵੀ ਹੋਣੀ, ਭਾਵਨਾ ਵੀ ਹੋਣੀ, ਸੇਵਾ ਕਮਾਉਣੀ, ਅਤੇ ਫਿਰ ਉਹਦੇ ਅੰਦਰੋਂ ਗੁਰੂ ਅਗਿਆਨ ਮੇਟ ਕੇ ਗਿਆਨ ਦਾ ਪ੍ਰਕਾਸ਼ ਕਰੇਗਾ। ਜੇ ਸਿੱਖ ਦੇ ਅੰਦਰ ਭਾਵਨਾ ਹੈ ਨਹੀਂ ਤਾਂ ਕਬੀਰ ਜੀ ਕਹਿੰਦੇ ਨੇ, ਕਬੀਰ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੇ ਜਿਉਂ ਬਾਂਸ ਵਜੇ ਜਾਂ ਫੂਕ। ਜਿਸ ਤਰ੍ਹਾਂ ਬਾਂਸ 'ਚ ਫੂਕ ਮਾਰੀ ਅਗਲੇ ਪਾਰ ਲੰਘ ਜਾਂਦੀ, ਵਿੱਚ ਠਹਿਰਦੀ ਨਹੀਂ, ਇਸ ਤਰ੍ਹਾਂ ਜੇ ਸਿੱਖ ਦਾ ਸੁਭਾਅ ਬਾਂਸ ਵਰਗਾ ਹੈ ਤਾਂ ਪੂਰਾ ਸਤਿਗੁਰੂ ਫਿਰ ਕੀ ਕਰੇ? ਸਿੱਖ ਜਿਹੜੀ ਦਾਤ ਲੈਣੀ ਨਹੀਂ ਚਾਹੁੰਦਾ ਸਤਿਗੁਰੂ ਬਦੋ ਬਦੀ ਧੱਕੇ ਨਾਲ ਤਾਂ ਨਹੀਂ ਦਏਗਾ। ਔਰ ਇਸੇ ਪ੍ਰਕਾਰ ਜੈਸਾ ਕੋਈ ਅਧਿਕਾਰੀ ਹੈ ਵੈਸੀ ਦਾਤ ਜਿਸ ਗੁਰੂ ਕੋਲੋਂ ਮਿਲ ਸਕੇ, ਅਤੇ ਜੇ ਅਧਿਕਾਰੀ ਪੂਰਾ ਅਗਲੇ ਪਾਸੇ ਗੁਰੂ ਅਧੂਰਾ ਤਾਂ ਫਿਰ ਵੀ ਗੱਲ ਨਹੀਂ ਬਣੇਗੀ। ਸ਼ਰਧਾ ਮੁਕੰਮਲ ਹੈ ਪਰ ਗੁਰੂ ਜਿਹਨੂੰ ਬਣਾਇਆ ਉਹ ਗੁਰੂ ਪੂਰਾ ਨਹੀਂ, ਤਾਂ ਫਿਰ ਵੀ ਉਹ ਦਾਤ ਮਿਲ ਨਹੀਂ ਸਕਦੀ ਜੋ ਗੁਰੂ ਕੋਲ ਹੈ ਹੀ ਨਹੀਂ, ਉਹ ਕਿੱਥੋਂ ਦਏਗਾ? ਇਸ ਤਰ੍ਹਾਂ ਪਰ ਉਂਝ ਇੰਡੀਆ ਦੇ ਵਿੱਚ ਜਿਹੜੇ ਹੋਰ ਮਤਾਂ ਦੇ ਲੋਕ ਨੇ ਉਹ ਵੀ ਉਹਨਾਂ ਦੇਹਧਾਰੀਆਂ ਨੂੰ ਸਤਿਗੁਰੂ ਸਤਿਗੁਰੂ ਐਸਾ ਕਹਿੰਦੇ ਨੇ। ਇੱਕ ਨਗਰ 'ਚ ਮੇਰੀ ਗ੍ਰੰਥੀ ਦੀ ਸੇਵਾ ਸੀ ਅਤੇ ਉੱਥੇ ਜਦੋਂ ਪ੍ਰਚਾਰ ਕਰਾਂ ਅਤੇ ਜਿਹੜੇ ਰਾਧਾ ਸਵਾਮੀਆਂ ਦੇ ਚੇਲੇ ਸੀ ਘਰ ਕੁਛ, ਉਹਨਾਂ ਨੇ ਇੱਕ ਵੱਡੀ ਸਾਰੀ ਟੇਪ ਲਿਆ ਕੇ ਲਾ ਦੇਣੀ ਵੀ ਕੀ ਲੈਣਾ ਵੱਡਿਆਂ ਬਣ ਕੇ, ਮੇਰਾ ਸਤਿਗੁਰ ਯਾਰ ਗਰੀਬਾਂ ਦਾ, ਉਹ ਰਾਧਾ ਸਵਾਮੀ ਵਾਲੇ ਗੁਰੂ ਦਾ ਜਸ ਗਾਉਂਦੇ। ਮੈਂ ਕਿਹਾ ਵੀ ਤੁਸੀਂ ਵੀ ਆਪਣਾ ਡੰਕਾ ਵਜਾਈ ਚਲੋ। ਇੱਕ ਫਿਰ ਉਹਨਾਂ 'ਚ ਨਰਕਧਾਰੀਆਂ ਦਾ ਚੇਲਾ ਵੀ ਸੀ, ਜਿਹੜੇ ਦਿੱਲੀ ਵਾਲਾ ਗੁਰਬਚਨਾ ਮਾਰਿਆ, ਸਿੰਘਾਂ ਨੇ ਗੱਡੀ ਚਾੜਿਆ, ਨਰਕਧਾਰੀਆਂ ਦਾ ਗੁਰੂ, ਉਹ ਵੀ ਇਸ ਤਰ੍ਹਾਂ। ਔਰ ਗੁਰੂ ਕੇ ਪਿਆਰਿਓ, ਇਉਂ ਜਿਹੜਾ ਉਹ ਸਰਸੇ ਵਾਲਾ ਅੰਦਰ ਫੜਿਆ ਗਿਆ, ਗ੍ਰਿਫਤਾਰ ਕੀਤਾ ਗਿਆ ਨਾ, ਮੁਕੱਦਮਾ ਚੱਲ ਕੇ ਉਹਨੂੰ ਸਜ਼ਾ ਹੋਈ, ਉਹਦੇ ਪਿੱਛੇ ਵੀ ਲੋਕ ਹੈ ਨਾ, ਚੇਲੇ ਚਾਟੜੇ, ਉਹਨੂੰ ਵੀ ਸਤਿਗੁਰੂ ਕੀ ਪ੍ਰਭੂ ਪਰਮਾਤਮਾ ਹੀ ਕਈ ਕੁਛ ਕਹੀ ਜਾਂਦਾ। ਇਸ ਤਰ੍ਹਾਂ ਦੀ ਗੱਲ ਪਈ, ਉਹਨਾਂ ਦੇ ਪੱਲੇ ਆਪਣੇ ਕੁਛ ਨਹੀਂ, ਉਹ ਤੁਹਾਨੂੰ ਕੀ ਦੇ ਦੇਣਗੇ, ਪਰ ਕਹਿੰਦੇ ਉਹਨਾਂ ਨੂੰ ਵੀ ਸਤਿਗੁਰੂ ਗੁਰੂ ਭਗਵਾਨ ਪਰਮਾਤਮਾ ਕਈ ਕੁਛ। ਇੱਕ ਇਸੇ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹੇ 'ਚ ਜੇਠੂਵਾਲ ਪਿੰਡ ਆਇਆ, ਅਤੇ ਉੱਥੇ ਕੁਝ ਸਮਾਂ ਪੁਰਾਣੇ ਸਮੇਂ ਇੱਕ ਸ਼ੇਰ ਸਿੰਘ ਨਾਂ ਦਾ ਸੀ, ਫੌਜ 'ਚੋਂ ਰਿਟਾਇਰ ਹੋਇਆ, ਆਪਣੇ ਆਪ ਨੂੰ ਕਹਿੰਦਾ ਸੀ ਵੀ ਮੈਂ ਵਿਸ਼ਨੂੰ ਮਹਾਰਾਜ, ਅਤੇ ਉਹਨੇ ਇੱਕ 14 ਮਣ ਦਾ ਗ੍ਰੰਥ ਵੀ ਲਿਖਿਆ, 14 ਮਣ ਗ੍ਰੰਥ ਦਾ ਭਾਰ ਆ। ਅਤੇ ਗਿਆਨੀ ਮਾਨ ਸਿੰਘ ਝੌਰ ਜਾ ਕੇ ਉਹ ਗ੍ਰੰਥ ਵੇਖਿਆ, ਆਪ ਉਹਨਾਂ ਪੜ੍ਹਿਆ ਵੀ ਕੀ ਲਿਖਿਆ, ਉਹਨਾਂ ਕਥਾ 'ਚ ਵਜਨ ਸੁਣਾਇਆ ਵੀ ਲਿਖਿਆ ਹੋਇਆ, ਜੇਠੂ ਵਾਲਿਓਂ ਟਾਂਗੇ ਬੈਠੇ ਜੈਂਤੀਪੁਰੇ ਆਏ, ਉੱਥੋਂ ਮੂਲੀਆਂ ਲਈਆਂ ਲੈ ਭਾਈ, ਫਿਰ ਕੱਟੀਆਂ ਵੱਡੀਆਂ ਲਾ ਮਿਰਚਾਂ ਪਿੱਪਲ ਥੱਲੇ ਬਹਿ ਕੇ ਲਈਆਂ ਖਾ ਭਾਈ, ਇਹੋ ਜਿਹੀਆਂ ਗੱਲਾਂ ਲਿਖੀਆਂ ਹੋਈਆਂ। ਅਤੇ ਮਾਨਸੋਂ ਕਹਿਣ ਲੱਗਾ ਵੀ ਇਹੋ ਜਿਹਾ ਗ੍ਰੰਥ ਭਾਵੇਂ 28 ਮਣ ਦਾ ਬਣਾ ਲਾ, ਇਹੋ ਜਿਹਾ ਊਲ ਜ਼ਰੂਰ ਲਿਖਣਾ ਕਵਿਤਾ, ਅਤੇ ਬਣਾ ਲਾ ਜਿੱਡਾ ਮਰਜ਼ੀ ਵੱਡਾ, ਇਹ ਸਤਿਗੁਰੂ ਦੀ ਬਾਣੀ ਦੀ ਬਰਾਬਰਤਾ ਨਹੀਂ ਕਰ ਸਕਦੇ ਇਹੋ ਜਿਹੇ ਗ੍ਰੰਥ ਲਿਖੇ ਹੋਏ। ਇੱਕ ਭੁਨਿਆਰੇ ਵਾਲਾ ਪਿਆਰਾ ਸੂਆ ਹੈ, ਉਹਨੇ ਵੀ ਇੱਕ ਬੜਾ ਵੱਡਾ ਗ੍ਰੰਥ ਲਿਖਿਆ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰੀਸ ਕਰਦਿਆਂ ਘੋੜੇ 'ਤੇ ਚੜ੍ਹ ਕੇ ਘੋੜੇ ਦਾ ਪੈਰ ਜਿਹਾ ਤਾਂ ਉਠਾ ਕੇ ਅਤੇ ਫੋਟੋ ਖਿਚਾ ਕੇ ਸਤਿਗੁਰੂ ਪਿਆਰਾ ਸਿੰਘ ਭੁਨਿਆਰੇ ਵਾਲੇ, ਐਸਾ ਕੁਛ ਲਿਖੀ ਜਾਂਦੇ ਲੋਕ। ਅਤੇ ਉਹਨਾਂ ਦੀ ਪੂਜਾ ਕਰਨ ਵਾਲੇ ਵੀ ਬੜੇ, ਟਰਾਲੀਆਂ ਟਰੱਕ ਭਰ ਭਰ ਲੋਕ ਉਹਨਾਂ ਕੋਲ ਵੀ ਜਾਈ ਜਾਂਦਾ, ਇਹ ਗੱਲ ਵੱਖਰੀ ਹੈ। ਇੱਥੇ ਕੈਲਗਰੀ ਸ਼ਹਿਰ ਜਿਹੜਾ ਤੁਹਾਡੇ ਨਜ਼ਦੀਕ ਆ, ਉੱਥੇ ਇੱਕ ਵਾਰੀ ਇਹ ਦਾਸ ਨੇ ਕਥਾ ਕਰਦਿਆਂ ਜੇਠੂਵਾਲ ਦਾ ਨਾਂ ਲੈ ਦਿੱਤਾ। ਅਤੇ ਕਥਾ ਤੋਂ ਬਾਅਦ ਜਦੋਂ ਲੰਗਰ 'ਚ ਮੈਂ ਆਇਆ, ਅਤੇ ਇੱਕ ਬਜ਼ੁਰਗ ਮਾਈ ਕੋ ਹੋਵੇਗੀ 80 ਕੁ ਸਾਲ ਦੀ, ਸਿਰ ਕੇਸ ਉਹਦੇ ਸਾਰੇ ਚਿੱਟੇ ਸੀ, ਮੈਨੂੰ ਕਹਿਣ ਲੱਗੇ ਵੇ ਭਾਈ ਤੂੰ ਸਾਡੇ ਜੇਠੂਵਾਲ ਵਾਲੇ ਸਤਿਗੁਰੂ ਦੀ ਨਿੰਦਿਆ ਕਰਦਾ ਸੀ। ਮੈਂ ਕਿਹਾ ਵੀ ਮਾਤਾ ਜੀ ਜਿਹੜੀ ਗੱਲ ਹੈ ਮੈਂ ਤਾਂ ਉਹ ਹੀ ਕਹੀ ਆ ਵੀ ਉਹਨਾਂ ਨੇ ਐਡਾ ਵੱਡਾ ਗ੍ਰੰਥ ਬਣਾਇਆ ਅਤੇ ਆਹ ਕੁਛ ਲਿਖਿਆ ਹੋਇਆ। ਕਹਿਣ ਲੱਗੀ ਤੈਨੂੰ ਪਤਾ ਉਹਦੇ 'ਚ ਕਿੰਨੀ ਸ਼ਕਤੀ ਆ। ਮੈਂ ਕਿਹਾ ਵੀ ਜੇ ਉਹਦੇ ਵਿੱਚ ਸ਼ਕਤੀ ਤਾਂ ਫਿਰ ਉਹ ਜਾਣੇ ਅਤੇ ਮੈਂ ਜਾਣਾ, ਉਹਨੂੰ ਕਹੋ ਨਾ ਵੀ ਸ਼ਕਤੀ ਵਰਤਾ ਦੇ ਮੇਰੇ ਉੱਤੇ ਜਿਹੜੀ ਵਰਤਾਉਣੀ। ਕਹਿਣ ਲੱਗੀ ਤੈਨੂੰ ਪਤਾ ਇੱਥੇ ਕਿੰਨੇ ਸਾਲਾਂ ਤੋਂ ਅਸੀਂ ਲੰਗਰ 'ਚ ਸੇਵਾ ਕਰਦੇ ਹਾਂ ਅਤੇ ਮੇਰੀ ਕਿੰਨੀ ਚੱਲਦੀ ਆ, ਕਥਾ ਕਰਨ ਦਾ ਇਰਾਦਾ ਹੈ ਕਿ ਨਹੀਂ, ਮੈਂ ਤੇਰੀ ਕਥਾ ਬੰਦ ਕਰਾ ਦਿਆਂਗਾ। ਮੈਂ ਕਿਹਾ ਵੀ ਜੇ ਤੇਰੀ ਚੱਲਦੀ ਹੋਈ ਇੰਨੀ ਕਥਾ ਬੰਦ ਕਰਾ ਦੇਂਗੀ ਤਾਂ ਮੈਂ ਕਸ਼ਹਿਰਾ ਪਰਨਾ ਚੱਕ ਕੇ ਹੋਰ ਕਿਤੇ ਚਲਾ ਜਾਵਾਂਗਾ, ਕਿਤੇ ਨਾ ਕਿਤੇ ਟਾਈਮ ਮਿਲ ਹੀ ਜਾਣਾ ਕਥਾ ਕਰਨ ਦਾ। ਨਾ ਹੀ ਹਟੀ ਮਾਈ ਅਤੇ ਫਿਰ ਇੱਕ ਸਿੰਘ ਆਇਆ ਨੌਜਵਾਨ, ਮੈਨੂੰ ਬਾਹੋਂ ਫੜ ਕੇ ਕਹਿਣ ਲੱਗਾ ਭਾਈ ਸਾਹਿਬ ਉਰੇ ਆਇਓ ਗੱਲ ਸੁਣ, ਪਰੇ ਲੈ ਗਿਆ। ਮੈਂ ਕਿਹਾ ਜੀ ਦੱਸੋ ਕੀ ਗੱਲ। ਕਹਿੰਦੇ ਉਹ ਮਾਈ ਕੋਲੋਂ ਖਿਹੜਾ ਛਡਾਉਣਾ ਸੀ, ਹੋਰ ਤਾਂ ਕੰਮ ਕੋਈ ਨਹੀਂ ਸੀ। ਸੋ ਇਸ ਪ੍ਰਕਾਰ ਫਿਰ ਮੈਂ ਕਿਹਾ ਮਾਈ ਨੂੰ ਵੀ ਜੇ ਤੇਰਾ ਇਹ ਗੁਰੂ ਸਤਿਗੁਰੂ ਜੇਠੂਵਾਲ ਵਾਲਾ ਐਡਾ ਵੱਡਾ, ਅਤੇ ਸਾਡੇ ਗੁਰੂ ਦੇ ਲੰਗਰ 'ਚ ਆ ਗਏ, ਇੰਨੇ ਸਾਲਾਂ ਤੋਂ ਸੇਵਾ ਕਾਹਤੋਂ ਕਰੀ ਜਾਣੀ, ਫਿਰ ਉਹਦੇ ਕੋਲ ਜਾ ਕੇ ਕਰਨ। ਇਸ ਤਰ੍ਹਾਂ ਅਸੀਂ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਵੀ ਟੇਕੀ ਜਾਂਦੇ ਹਾਂ, ਅਤੇ ਇੱਕ ਇੱਕ ਦੋ ਦੋ ਗੁਰੂ ਹੋਰ ਵੀ ਬਣਾਏ ਹੋਏ ਨੇ, ਹੋਰ ਪਾਸੇ ਵੀ ਤੁਰੇ ਫਿਰਦੇ ਹਾਂ। ਇੱਥੇ ਜੋ ਬਚਨ ਹੈ ਸਤਿਗੁਰ ਸੇਵਨ ਸੇਵੜ ਭਾਗੀ, ਉਹਨਾਂ ਬਾਰੇ ਨਹੀਂ ਹੈ। ਕਈ ਕਹਿੰਦੇ ਜੀ ਵੇਖੋ ਅਸੀਂ ਤਾਂ ਸ਼ਰਧਾ ਰੱਖਦੇ ਹਾਂ ਅਤੇ ਸ਼ਰਧਾ ਕਰਕੇ ਫਲ ਮਿਲ ਹੀ ਜਾਣਾ। ਨਹੀਂ, ਗਿਆਨੀ ਸੰਤ ਸਿੰਘ ਮਸਕੀਨ ਨੂੰ ਕਿਸੇ ਪ੍ਰੇਮੀ ਨੇ ਕਿਹਾ ਜੀ ਤੁਸੀਂ ਸ਼ਰਧਾ ਰੱਖਣ ਬਾਰੇ ਗੱਲ ਕਰਦੇ ਹੋ, ਜਿਸ ਪਰਮਾਤਮਾ ਦਾ ਗਿਆਨ ਹੀ ਨਹੀਂ ਉਹਦੇ ਬਾਰੇ ਸ਼ਰਧਾ ਕੀ ਰੱਖੀ, ਇਹ ਤਾਂ ਅੰਨੀ ਸ਼ਰਧਾ ਹੋਈ। ਤਾਂ ਉਹਨਾਂ ਨੇ ਕਿਹਾ ਕਿ ਸ਼ਰਧਾ ਹਮੇਸ਼ਾ ਅੰਨੀ ਹੁੰਦੀ ਹੈ, ਪਰ ਸ਼ਰਤ ਇਹ ਹੈ ਜਿਸ ਦੇ ਉੱਤੇ ਸ਼ਰਧਾ ਰੱਖ ਰਹੇ ਹੋ ਉਹ ਅੰਨਾ ਨਹੀਂ ਚਾਹੀਦਾ। ਜਿਹੜਾ ਗੁਰੂ ਹੀ ਅੰਨਾ ਅਤੇ ਤੁਸੀਂ ਉਹ 'ਤੇ ਸ਼ਰਧਾ ਰੱਖੀ ਜਾਂਦੇ, ਉਹ ਤੁਹਾਨੂੰ ਸੁਜਾਖਾ ਕਿਵੇਂ ਕਰ ਦੇਗਾ? ਜਿਹੜਾ ਗੁਰੂ ਸੁਜਾਖਾ ਹੋਵੇ ਉਹ ਅੰਨਿਆਂ ਨੂੰ ਸੁਜਾਖੇ ਕਰ ਸਕਦਾ, ਅਤੇ ਜੋ ਆਪ ਅਗਿਆਨੀ ਹੈ ਜਿਹਦੇ ਪੱਲੇ ਕੁਛ ਨਹੀਂ। ਗਿਆਨੀ ਮਾਨਸੋਂ ਝੌਰ ਕਹਿੰਦੇ ਵੀ ਮੈਂ ਦਿੱਲੀ ਵਾਲੇ ਗੁਰਬਚਨੇ ਕੋਲ ਗਿਆ, ਜਿਹੜਾ ਉਹ ਦੇਹਧਾਰੀ ਗੁਰੂ ਸੀ ਨਾ ਮਾਰਿਆ ਬਾਅਦ 'ਚ। ਗਿਆਨੀ ਮਾਨ ਸਿੰਘ ਝੌਰ ਜੀ ਕਹਿੰਦੇ ਮੈਂ ਕਈ ਦਿਨ ਉੱਥੇ ਰਿਹਾ ਉਹਦੇ ਕੋਲ, ਬੜੀ ਉਹਦੀ ਝੋਲੀ ਚੱਕੀ, ਅਤੇ ਮੈਂ ਕਿਹਾ ਜੀ ਮੈਨੂੰ 50-60 ਸਾਲ ਹੋ ਗਏ ਕਥਾ ਕਰਦਿਆਂ, ਮੈਨੂੰ ਅਜੇ ਤੱਕ ਨਿਰੰਕਾਰ ਨਹੀਂ ਲੱਭਾ, ਗੁਰੂ ਨਾਨਕ ਸਾਹਿਬ ਦੀ ਬਾਣੀ ਮੈਂ ਪੜ੍ਹਦਾ ਰਿਹਾ, ਮੈਨੂੰ ਨਿਰੰਕਾਰ ਦੇ ਦਰਸ਼ਨ ਨਹੀਂ ਹੋਏ, ਅਤੇ ਮੈਂ ਸੁਣਿਆ ਤੁਸੀਂ ਨਿਰੰਕਾਰ ਦਾ ਦਰਸ਼ਨ ਕਰਾ ਦਿੰਦੇ ਹੋ, ਮੈਨੂੰ ਵੀ ਕਰਾਓ। ਉਹ ਕਹਿਣ ਲੱਗਾ 1 ਮਿੰਟ ਵਿੱਚ ਦਰਸ਼ਨ ਕਰਾ ਦੇਣਾ। ਤਾਂ ਗਿਆਨੀ ਜੀ ਕਹਿਣ ਲੱਗੇ ਮੈਂ ਇਸੇ ਵਾਸਤੇ ਆਇਆਂ, ਕਰਾਓ ਜੀ। ਤਾਂ ਉਹਨੇ ਕਿਹਾ ਆਪਣਾ ਖੱਬਾ ਹੱਥੇ ਉਹ ਥੱਲੇ ਕਰ, ਮੈਂ ਕਰ ਦਿੱਤਾ। ਅਤੇ ਕਹਿਣ ਲੱਗਾ ਸੱਜਾ ਹੱਥੇ ਨਾ ਕੁਛ ਇੰਝ ਕਰ, ਕਹਿੰਦੇ ਉਹ ਵੀ ਮੈਂ ਕਰ ਦਿੱਤਾ। ਕਹਿੰਦੇ ਵਿੱਚ ਵੇਖ, ਕਹਿੰਦੇ ਵਿੱਚ ਕੁਛ ਨਹੀਂ, ਖਾਲੀ ਥਾਂ ਪੁਲਾੜ, ਕਹਿੰਦੇ ਇਹ ਨਿਰੰਕਾਰ ਹੈ। ਅਤੇ ਮਾਨ ਸਿੰਘ ਕਹਿਣ ਲੱਗਾ ਬੇੜਾ ਬਹਿ ਜਾ ਜੀ, ਇਹੋ ਹੀ ਨਿਰੰਕਾਰ ਆ, ਮੈਂ ਤਾਂ ਬਚਪਨ ਤੋਂ ਮੱਝਾਂ ਗਾਵਾਂ ਦੀਆਂ ਧਾਰਾਂ ਕੱਢਦਾ ਰਿਹਾ, ਉਹਨਾਂ ਦੇ 4-4 ਖੁਰ ਹੁੰਦੇ ਨੇ ਲੱਤਾਂ, ਥੱਲੇ ਖਾਲੀ ਥਾਂ ਹੁੰਦਾ, ਅਤੇ ਉਹ ਸਾਰਾ ਨਿਰੰਕਾਰ ਹੀ ਆ ਫਿਰ। ਇਹ ਤਾਂ ਤੂੰ ਛੋਟਾ ਜਿਹਾ ਨਿਰੰਕਾਰ ਵਿਖਾਇਆ, ਉਹ ਮੱਝਾਂ ਦੇ ਥੱਲੇ ਦੇ ਕਿੱਡਾ ਵੱਡਾ ਨਿਰੰਕਾਰ। ਇਸ ਪ੍ਰਕਾਰ ਢਕੌਂਸਲੇਬਾਜ਼ੀ ਹੋਰ ਗੱਲ ਹੈ, ਅਤੇ ਪੂਰੇ ਗੁਰੂ ਵਾਲੇ ਕਰਤੱਬ ਕੌਣ ਕਰਕੇ ਵਿਖਾਵੇਗਾ ਜਿਹਨੇ ਆਪਣਾ ਸਰਬੰਸ ਦਾਨ ਕਰਤਾ। ਸੰਤ ਜਰਨੈਲ ਸਿੰਘ ਖਾਲਸਾ ਜੀ ਨੇ ਰਾਧਾ ਸੁਆਮੀ ਨੂੰ ਸੁਨੇਹਾ ਭੇਜਿਆ ਵੀ ਜੇ ਇਹ ਗੁਰੂ ਹੈ ਤੁਹਾਡਾ ਸਤਿਗੁਰੂ, ਅਤੇ ਲਾਗੇ ਹੀ ਤੁਹਾਡੇ ਬਾਬਾ ਬਕਾਲਾ ਸਾਹਿਬ ਨਗਰ ਆ, ਉੱਥੇ ਗੁਰੂ ਨੌਵੇਂ ਪਾਤਸ਼ਾਹ ਤੇਗ ਬਹਾਦਰ ਜੀ ਬੈਠੇ ਸੀ, ਅਤੇ ਮੱਖਣ ਸ਼ਾਹ ਦਾ ਜਹਾਜ਼ ਉੱਥੇ ਬੈਠਿਆ ਉਹਨਾਂ ਬੰਨੇ ਲਾਇਆ ਸੀ ਜਹਾਜ਼ ਸ਼ਿਪ, ਅਤੇ ਜੇ ਇਹਦੇ 'ਚ ਸ਼ਕਤੀ ਹੈ ਤਾਂ ਇੱਕ ਖੰਡ ਦੀ ਬੋਰੀ ਮੋਢਿਆਂ 'ਤੇ ਚੱਕ ਕੇ ਬਿਆਸ ਦਰਿਆ ਲੰਘ ਕੇ ਵਿਖਾਏ, ਫਿਰ ਮੰਨ ਲਵਾਂਗੇ। ਦੂਸਰੀ ਗੱਲ ਇਹ ਵੀ ਤੁਹਾਡੇ ਗੁਰੂ ਨੂੰ ਕੱਢੋ ਮੈਦਾਨ ਵਿੱਚ, ਅਤੇ ਅਸੀਂ ਆਪਣਾ ਇੱਕ ਵਿਦਿਆਰਥੀ ਸਿੰਘ, ਆਪ ਨਹੀਂ ਮੈਂ ਤਾਂ ਗੁਰੂ ਦਾ ਸਿੱਖ ਹਾਂ ਨਾ, ਅਤੇ ਮੇਰਾ ਇੱਕ ਵਿਦਿਆਰਥੀ ਸਿੰਘ ਹੀ ਢਾਲ ਤਲਵਾਰ ਲੈ ਕੇ ਬਾਹਰ ਆਉਂਦਾ, ਅਤੇ ਜੰਗ ਕਰਕੇ ਵੇਖ ਲੈਂਦੇ ਹਾਂ, ਜਿਹੜਾ ਜਿੱਤ ਜੇ ਉਹਨੂੰ ਮੰਨ ਲਵਾਂਗੇ, ਜੇ ਇਹ ਜਿੱਤ ਗਿਆ ਸਿੱਖ ਨੂੰ ਹਰਾ ਦਿੱਤਾ ਤਾਂ ਫਿਰ ਇਹਨੂੰ ਗੁਰੂ ਮੰਨ ਲਵਾਂਗੇ, ਫਿਰ ਕਿਹਨੇ ਅੱਗੋਂ ਜਵਾਬ ਦੇਣਾ ਸੀ। ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਇਉਂ ਠੱਗਬਾਜ਼ੀ, ਲੋਕਾਂ ਦੀ ਮਾਇਆ ਖਸੋਟਣੀ, ਅਤੇ ਮੂਰਖ ਲੋਕ ਜਨਤਾ ਚਲਤੇ ਕੇ ਪਿੱਛੇ ਚੱਲੇ, ਦੇਖੋ ਜਗਤ ਕੀ ਭੇਡ ਚਾਲ। ਇਹ ਜਗਤ ਵਿੱਚ ਭੇਡ ਚਾਲ ਵੀ ਬਥੇਰੀ ਹੈ, ਮਤ ਸਮਝੋ ਵੀ ਜਿਹਦੇ ਕੋਲ ਦੁਨੀਆ ਬਹੁਤੀ ਗਿਣਤੀ ਜਾਂਦੀ ਉਹ ਵੱਡਾ ਗੁਰੂ ਆ ਜਾਂ ਵੱਡਾ ਸੰਤ ਆ, ਐਸਾ ਨਹੀਂ, ਕਿਉਂਕਿ ਦੁਨੀਆ ਵਿੱਚ ਅਗਿਆਨੀਆਂ ਦੀ ਕੋਈ ਘਾਟ ਨਹੀਂ ਹੈ। ਮਾਨਸੋ ਚੌਰ ਕਹਿੰਦਾ ਵੀ ਜਿਹੜਾ ਲੋਕਾਂ ਦੀ ਬੇਵਕੂਫੀ ਦਾ ਫਾਇਦਾ ਨਾ ਉਠਾਏ ਉਹਨੂੰ ਸਿਆਣਾ ਕਿਵੇਂ ਮੰਨਿਆ ਜਾਏ। ਮਤਲਬ ਵੀ ਦੁਨੀਆ ਬੇਵਕੂਫ ਹੈ ਅਤੇ ਉਹਨਾਂ ਨੂੰ ਲੁੱਟਣ ਵਾਲਾ ਸਿਆਣਾ ਉਹ ਹੀ ਹੈ ਜਿਹੜਾ ਲੁੱਟ ਸਕੇ, ਜਿਹੜਾ ਬੇਵਕੂਫਾਂ ਨੂੰ ਵੀ ਨਾ ਲੁੱਟੇ ਉਹਨੂੰ ਸਿਆਣਾ ਕਿਵੇਂ ਮੰਨਿਆ ਜਾਏ। ਇਸ ਤਰ੍ਹਾਂ ਦੇ ਇਹ ਸਾਧ ਭੇਖ ਵਿੱਚ ਅਤੇ ਗੁਰੂ ਕਹਾਉਣ ਦੇ ਭੇਖ ਵਿੱਚ ਬਣ ਕੇ ਲੋਕ ਰੀਸਾਂ ਕਰਦੇ ਆ ਪੂਰੇ ਸਤਿਗੁਰਾਂ ਦੀਆਂ, ਉਹਨਾਂ ਦੇ ਕੋਲ ਜਾ ਕੇ ਕਲਿਆਣ ਨਹੀਂ। ਇੱਥੇ ਦਸਾਂ ਸਤਿਗੁਰਾਂ ਬਾਰੇ ਬਚਨ, ਗੁਰੂ ਗ੍ਰੰਥ ਸਾਹਿਬ ਬਾਰੇ ਗੁਰੂ ਰਾਮਦਾਸ ਕਹਿ ਰਹੇ, ਗੁਰੂ ਅਮਰਦਾਸ, ਗੁਰੂ ਅੰਗਦ ਸਾਹਿਬ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਜਿਹੜੇ ਸੇਵਦੇ ਹਨ, ਸੇਵਣਾ ਸਿਮਰਨਾ, ਸਤਿਗੁਰੂ ਦੀ ਦੱਸੀ ਸੇਵਾ ਭਗਤੀ ਜਿਹੜੇ ਕਰਦੇ ਨੇ, ਸੇਵਡ ਭਾਗੀ ਸੱਤ ਨਾਸ ਤੋਂ ਰਹਿਤ ਜਿਹੜਾ ਗੁਰੂ ਹੋਵੇ, ਜਿਹੜਾ ਦੇਹ ਧਾਰੀ ਗੁਰੂ ਆ, ਅੱਜ ਦੇਹ ਵਿੱਚ ਹੈ ਉਹ ਕੱਲ੍ਹ ਨੂੰ ਦੇਹ ਬਿਨਸਗੀ ਹੋਰ ਦੇਹ ਲੱਭਦੇ ਫਿਰਾਂਗੇ। ਅਤੇ ਸਤਿਗੁਰੂ ਬਾਰੇ ਬਚਨ ਹੈ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭ ਮੈਂ ਰਹਿਆ ਸਮਾਏ। ਉਹ ਨਿਰੰਕਾਰ ਸਰੂਪ ਹੈ, ਗੁਰੂ ਨਿਰੰਕਾਰ ਵਿੱਚ ਭੇਦ ਹੈ ਅਤੇ ਨਿਰੰਕਾਰ ਸਾਰਿਆਂ 'ਚ ਸਮਾਇਆ ਹੋਇਆ, ਗਿਆਨ ਨਹੀਂ ਪਰ ਪਰਮਾਤਮਾ ਸਮਾਇਆ ਸਾਰਿਆਂ ਵਿੱਚ। ਇਸ ਪ੍ਰਕਾਰ ਐਸੇ ਸਤਿਗੁਰੂ ਦੀ ਦੱਸੀ ਸੇਵਾ ਭਗਤੀ ਜਿਹੜੇ ਕਰਦੇ, ਸੇਵਡ ਭਾਗੀ, ਸੇਵਾ ਵਚਨ ਹੈ, ਉਹ ਵੱਡਿਆਂ ਭਾਗਾਂ ਵਾਲੇ ਵਡਭਾਗੀ ਹਨ। ਦੁਨੀਆਦਾਰਾਂ ਦੀ ਨਿਗਾਹ ਵਿੱਚ ਜਿਸ ਮਨੁੱਖ ਦੀ ਔਲਾਦ ਆਗਿਆਕਾਰ ਹੈ ਜਾਂ ਲੰਬੀ ਉਮਰ ਭੋਗ ਗਿਆ, ਪੁੱਤ ਪੋਤਰੇ ਛੱਡ ਗਿਆ ਪਿੱਛੇ, ਉਹਨੂੰ ਕਹਿੰਦੇ ਬੜਾ ਭਾਗਸ਼ਾਲੀ ਸੀ, ਬੜੇ ਉੱਚੇ ਕਰਮਾਂ ਵਾਲਾ ਸੀ, ਜਿਹਨੇ ਜਾਇਦਾਦ ਬਹੁਤੀ ਬਣਾ ਗਿਆ ਉਹਨੂੰ ਕਹਿੰਦੇ ਵਡਭਾਗੀ ਹੈ, ਜਿਹਨੂੰ ਸਰੀਰਕ ਸੁੱਖ ਬਹੁਤਾ ਹੈ ਉਹਨੂੰ ਕਹਿੰਦੇ ਵਡਭਾਗੀ। ਪਰ ਮਹਾਰਾਜ ਸਾਹਿਬ ਇਹ ਕਸਵੱਟੀ ਨਹੀਂ ਲਾ ਰਹੇ, ਹਜ਼ੂਰ ਦੀ ਕਸਵੱਟੀ ਕੁਝ ਹੋਰ ਆ, ਪਰਿਭਾਸ਼ਾ ਦੇ ਰਹੇ ਨੇ ਵੀ ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਭਗਤੀ, ਸੇਵਾ ਸਿਮਰਨ ਦੀ ਕਮਾਈ ਕੀਤੀ ਆ, ਉਹ ਵੱਡਿਆਂ ਭਾਗਾਂ ਵਾਲੇ ਹਨ, ਉਹ ਕੁਝ ਖੱਟ ਕੇ ਗਏ ਨੇ, ਨਹੀਂ ਤਾਂ ਵਿਅਰਥ ਹੀ ਗਵਾ ਗਏ ਜੀਵਨ। ਵਡਭਾਗੀ ਕਿਵੇਂ ਬਣੇ? ਵਡਭਾਗੀ ਤੇ ਜਨ ਕਉ ਜਾਨੋ ਜੋ ਹਰ ਕੇ ਗੁਣ ਗਾਵੈ, ਜਿਹੜਾ ਸਤਿਗੁਰੂ ਦੇ ਆਖੇ ਲਾ ਕੇ ਵਾਹਿਗੁਰੂ ਦੇ ਗੁਣ ਗਾਉਂਦਿਆਂ ਜੀਵਨ ਬਤੀਤ ਕਰਦਾ। ਸੱਚਾ ਸ਼ਬਦ ਜਿਨ੍ਹਾਂ ਏਕ ਲਿਵ ਲੱਗ, ਪੂਰਾ ਗੁਰੂ ਕਿਹੋ ਜਿਹਾ ਹੁੰਦਾ ਸਮਝ ਵਾਸਤੇ, ਗਿਆਤ ਵਾਸਤੇ ਵੀ ਗੁਰੂ ਧਾਰਨ ਕਿਵੇਂ ਕਰੀਦਾ, ਅਤੇ ਜਦੋਂ ਗੁਰੂ ਧਾਰ ਲਈਏ ਫਿਰ ਉਹਨੂੰ ਛੱਡ ਕੇ ਨਹੀਂ ਕਿਸੇ ਪਾਸੇ ਜਾਈਦਾ। ਜਿਹੜਾ ਭਾਈ ਨੰਦ ਲਾਲ ਜੀ ਹੋਏ ਨੇ ਸਾਡੇ ਪੰਥ ਵਿੱਚ, ਇਹਨਾਂ ਗੁਰਮੁਖਾਂ ਦਾ ਜਨਮ ਗਜਨੀ ਸ਼ਹਿਰ ਜਿਹੜਾ ਅਫਗਾਨਿਸਤਾਨ ਆ, ਉੱਥੇ ਛੱਜੂ ਰਾਮ ਦੇ ਘਰ ਇਹਨਾਂ ਦਾ ਜਨਮ ਹੋਇਆ। ਇਹਨਾਂ ਦਾ ਪਿਤਾ ਮੀਰ ਮੁਨਸ਼ੀ ਸੀ, ਪਾਤਸ਼ਾਹੀ ਬੰਦਿਆਂ ਦੇ ਵੱਡੇ ਵੱਡੇ ਵਜ਼ੀਰਾਂ ਦੇ ਬੱਚਿਆਂ ਨੂੰ ਪੜ੍ਹਾਉਣ ਜਾਇਆ ਕਰਦਾ ਸੀ, ਬਹੁਤ ਵੱਡਾ ਵਿਦਵਾਨ ਮੁਨਸ਼ੀ। ਉਹਨੇ ਆਪਣੇ ਪੁੱਤਰ ਨੂੰ ਵੀ ਵਿੱਦਿਆ ਪੜ੍ਹਾਈ, ਨੰਦ ਲਾਲ ਨੂੰ। ਭਾਈ ਨੰਦ ਲਾਲ ਜੀ 10 ਕੁ ਵਰ੍ਹਿਆਂ ਦੇ ਹੋਏ ਅਤੇ ਇਹਨਾਂ ਨੂੰ ਅਧਿਆਤਮਕ ਰਾਹ 'ਤੇ ਲਾਉਣ ਲਈ ਗੁਰੂ ਧਾਰਨ ਕਰਾਉਣਾ ਸੀ, ਅਤੇ ਛੱਜੂ ਰਾਮ ਅਮੀਰ ਬੜਾ ਸੀ, ਬੜੇ ਪਕਵਾਨ ਬਣਾਏ, ਭੰਡਾਰਾ ਤਿਆਰ ਕੀਤਾ, ਬੜੇ ਦੁਨੀਆ ਸੱਦੀ ਹੋਈ। ਅਤੇ ਨੰਦ ਲਾਲ 10 ਵਰ੍ਹਿਆਂ ਦਾ ਸੀ ਅਜੇ, ਆਪਣੇ ਪਿਤਾ ਨੂੰ ਕਹਿਣ ਲੱਗਾ, ਪਿਤਾ ਜੀ ਇਹ ਸਾਰਾ ਸਮਾਗਮ ਕਾਹਦੇ ਲਈ? ਕਹਿੰਦੇ ਬੇਟਾ ਤੈਨੂੰ ਗੁਰੂ ਵਾਲੇ ਬਣਾਉਣਾ। ਕਹਿੰਦੇ ਕਿਸ ਗੁਰੂ ਦਾ ਚੇਲਾ ਮੈਨੂੰ ਬਣਾਉਣਾ? ਕਹਿੰਦੇ ਜਿਸ ਗੁਰੂ ਦਾ ਮੈਂ ਚੇਲਾ, ਬਰਾਗੀ ਮਹਾਤਮਾ ਸੀ ਕੋਈ ਅਤੇ ਉਹਨੂੰ ਸੱਦਿਆ ਆਇਆ ਸੀ, ਕਹਿੰਦੇ ਉਹਨੇ ਤੇਰਾ ਗੁਰੂ ਬਣਨਾ। ਉਹਨੇ ਇੱਕ ਲੱਕੜ ਦੇ ਮਣਕਿਆਂ ਦੀ ਮਾਲਾ ਨੰਦ ਲਾਲ ਦੇ ਕੰਨ ਗਲ 'ਚ ਪਾਉਣੀ ਸੀ ਅਤੇ ਕੰਨ ਵਿੱਚ ਇੱਕ ਮੰਤਰ ਦੇਣਾ ਸੀ ਅਤੇ ਫਿਰ ਭੰਡਾਰਾ ਵਰਤਣਾ ਸੀ। ਨੰਦ ਲਾਲ ਜੀ ਕਹਿਣ ਲੱਗੇ, ਪਿਤਾ ਜੀ ਤੁਸੀਂ ਮੇਰੇ ਜਨਮਦਾਤਾ ਹੋ ਔਰ ਮੇਰਾ ਫਰਜ਼ ਬਣਦਾ ਤੁਹਾਡੀ ਸੇਵਾ ਕਰਾਂ, ਤੁਹਾਡਾ ਸਤਿਕਾਰ ਕਰਾਂ, ਤੁਹਾਡਾ ਹੁਕਮ ਮੰਨਾਂ, ਪਰ ਕੀ ਤੁਸੀਂ ਮੇਰੇ ਨਾਲ ਕੋਈ ਵਧੀਕੀ ਨਹੀਂ ਕਰ ਰਹੇ? ਅਤੇ ਸ਼ਜੂ ਰਾਮ ਹੱਕਾ ਬੱਕਾ ਜਿਹਾ ਰਹਿ ਗਿਆ ਨੰਦ ਲਾਲ ਦੀ ਗੱਲ ਸੁਣ ਕੇ। ਬੇਟਾ ਵਧੀਕੀ ਕਿਵੇਂ, ਮੈਂ ਤਾਂ ਤੇਰੇ ਭਲੇ ਵਾਸਤੇ ਇਹ ਕਰਮ ਕਰਨ ਲੱਗਾ, ਤੈਨੂੰ ਗੁਰੂ ਵਾਲਾ ਬਣਾਉਣਾ ਵੀ ਅਧਿਆਤਮਵਾਦ ਵਿੱਚ ਵੀ ਤੂੰ ਸਿਆਣਾ ਬਣੇ, ਪਰਮਾਰਥੀ ਹੋਏ, ਤੇਰਾ ਜਨਮ ਸਫਲਾ ਹੋ ਜਾਏ। ਇਹ ਜਿਹੜੀ ਦੁਨਿਆਵੀ ਵਿੱਦਿਆ ਪੜ੍ਹਾ ਰਿਹਾ ਹੈ ਅਤੇ ਇੱਥੇ ਰੋਟੀ ਪਾਣੀ ਵਾਸਤੇ ਹੈ ਨਾ, ਸਰੀਰਕ ਸੁੱਖਾਂ ਲਈ। ਨੰਦ ਲਾਲ ਜੀ ਕਹਿਣ ਲੱਗੇ, ਪਿਤਾ ਜੀ ਮੈਂ ਤੁਹਾਡੇ ਕੋਲੋਂ ਸੁਣਿਆ ਵੀ ਜਦੋਂ ਗੁਰੂ ਧਾਰਨ ਕਰੀਏ ਉਹਨੂੰ ਤਨ ਮਨ ਧਨ ਤਿੰਨੇ ਚੀਜ਼ਾਂ ਅਰਪਣ ਕਰੀ ਦੀਆਂ, ਨਾ ਮਨ ਦੀ ਆਪਣੀ ਮਰਜ਼ੀ ਫਿਰ ਚੱਲਦੀ ਆ, ਧਨ ਵੀ ਉਹਦਾ ਸਮਝੀਦਾ, ਤਨ ਵੀ ਉਹਨੂੰ ਅਰਪਣ ਕਰ ਦੇਈਦਾ, ਉਹ ਸਿਰ ਵੀ ਵੱਢਣਾ ਚਾਹੇ ਤਾਂ ਵਢਾ ਦੇਈਦਾ ਜਦੋਂ ਗੁਰੂ ਧਾਰਨ ਕਰੀਏ। ਅਤੇ ਪਿਤਾ ਜੀ ਜੇ ਇਹ ਗੁਰੂ ਪੂਰਾ ਨਾ ਹੋਇਆ, ਮੈਂ ਅਜੇ ਛੋਟੀ ਉਮਰ ਦਾ ਹਾਂ, ਮੈਨੂੰ ਸਮਝ ਆਈ ਕਿ ਮੇਰਾ ਗੁਰੂ ਜਿਹੜਾ ਪੂਰਾ ਨਹੀਂ ਅਤੇ ਮੇਰੇ ਤਾਂ ਰਾਹ ਬੰਦ ਹੋ ਗਏ ਹੋਣਗੇ, ਫਿਰ ਮੈਂ ਇਸ ਗੁਰੂ ਨੂੰ ਛੱਡ ਕੇ ਤਾਂ ਕਿਸੇ ਪਾਸੇ ਜਾ ਨਹੀਂ ਸਕਦਾ, ਮੈਨੂੰ ਪਤਾ ਨਹੀਂ, ਜਾਣਕਾਰੀ ਨਹੀਂ ਕਿ ਗੁਰੂ ਪੂਰਾ ਕਿ ਅਧੂਰਾ। ਨੰਦ ਲਾਲ ਦੇ ਬਚਨ ਸੁਣ ਕੇ ਪਿਤਾ ਹੋਰ ਹੈਰਾਨ ਹੋਇਆ, ਪਰ ਪਿਤਾ ਕੁਛ ਜਿੱਦ ਕਰਨ ਲੱਗਾ ਕਿਉਂਕਿ ਉਹ ਵੀ ਵਿਦਵਾਨ ਸੀਗੋ। ਬੇਟਾ ਜੀ ਫਿਰ ਗੁਰੂ ਕਿਹੜਾ, ਗੁਰੂ ਤਾਂ ਧਾਰਨ ਕਰਾਉਣਾ ਹੀ ਪੈਣਾ। ਤਾਂ ਉਸ ਵਿਰਾਗੀ ਮਹਾਤਮਾ ਦੇ ਕੰਨਾਂ ਵਿੱਚ ਇਹ ਬਲੇਲ ਪੈ ਗਈ, ਆਵਾਜ਼ ਪੈ ਗਈ ਅਤੇ ਉਸਨੇ ਕਿਹਾ, ਸ਼ਜੂ ਰਾਮਾ ਜੋ ਤੇਰਾ ਬੇਟਾ ਕਹਿ ਰਿਹਾ ਉਹ ਸਹੀ ਹੈ, ਜਦੋਂ ਇਹਨੂੰ ਮੇਰੇ ਬਾਰੇ ਵਿਸ਼ਵਾਸ ਨਹੀਂ ਕਿ ਮੈਂ ਪੂਰਾ ਗੁਰੂ ਹਾਂ, ਮੇਰੇ 'ਤੇ ਅਮੰਨਾ ਨਹੀਂ, ਯਕੀਨ ਨਹੀਂ, ਵਿਸ਼ਵਾਸ ਨਹੀਂ ਇਸਨੂੰ, ਫਿਰ ਮੇਰਾ ਚੇਲਾ ਨਾ ਬਣਾਇਆ ਜਾਏ। ਇਹ ਸਿਆਣੀ ਉਮਰ 'ਚ ਆਪਣੀ ਮਰਜ਼ੀ ਨਾਲ ਖੋਜ ਭਾਲ ਕਰਕੇ ਜਿੱਥੇ ਦੀ ਤਸੱਲੀ ਹੋਵੇ ਉਹਨੂੰ ਗੁਰੂ ਧਾਰਨ ਕਰ ਲਏਗਾ। ਤਾਂ ਉਹ ਕਹਿਣ ਲੱਗਾ, ਜੀ ਇਹ ਭੰਡਾਰਾ ਪ੍ਰਸ਼ਾਦ ਪਾਣੀ ਜਿਹੜੇ ਭੋਜਨ ਬਣੇ ਹੋਏ ਨੇ, ਕਹਿੰਦੇ ਕੋਈ ਬਾਤ ਨਹੀਂ, ਛਕਾ ਦਿਓ ਲੋਕਾਂ ਨੂੰ, ਜਿਹੜੇ ਸੱਦੇ ਲੋਕਾਂ ਵਾਸਤੇ ਹੀ ਨੇ, ਪਰ ਨੰਦ ਲਾਲ ਨੂੰ ਮੇਰਾ ਚੇਲਾ ਨਾ ਬਣਾਇਆ ਜਾਏ। ਉਹ ਚੰਗੇ ਸੁਭਾਅ ਦਾ ਮਹਾਤਮਾ ਸੀ, ਵੀ ਜ਼ਬਰਦਸਤੀ ਕਰਨੀ ਤਾਂ ਠੀਕ ਨਹੀਂ। ਕਹਿਣ ਲੱਗੇ, ਜੀ ਠੀਕ। ਸਮੇਂ ਦੀ ਗਰਦਿਸ਼ ਨਾਲ ਮਾਤਾ ਪਿਤਾ ਚੜ੍ਹਾਈ ਕਰ ਗਏ, ਨੰਦ ਲਾਲ ਜੀ ਬੜੇ ਵਿਦਵਾਨ ਬਣ ਗਏ ਸੀ, ਗਜਨੀ ਸ਼ਹਿਰ ਛੱਡ ਕੇ ਮੁਲਤਾਨ ਆ ਰਹੇ। ਇੱਥੇ ਇਹਨਾਂ ਦੀ ਸ਼ਾਦੀ ਹੋਈ, ਮੁਲਤਾਨ ਰਹਿੰਦਿਆਂ ਪਾਕਿਸਤਾਨ 'ਚ ਮੁਲਤਾਨ ਸ਼ਹਿਰ, ਉੱਥੇ ਵਿਆਹ ਹੋਇਆ। ਜਿਸ ਘਰ 'ਚ ਵਿਆਹ ਹੋਇਆ ਉਸ ਘਰ ਦੇ ਪਰਿਵਾਰ ਦੇ ਮੈਂਬਰ ਗੁਰੂ ਮਹਾਰਾਜ ਦੇ ਘਰ ਦੇ ਸ਼ਰਧਾਲੂ ਸੀ। ਧਰਮ ਪਤਨੀ ਨੰਦ ਲਾਲ ਦੀ ਜੋ ਬਣੀ ਉਹਦੇ ਕੋਲ ਸ਼ਬਦਾਂ ਦੀ ਪੋਥੀ ਸੀ, ਉਹ ਬਾਣੀ ਪੜ੍ਹਦੀ ਸੀ, ਗੁਰੂ ਘਰ ਬਾਰੇ ਉਹਨੂੰ ਸਮਝ ਸੀ, ਮਹਿਮਾ ਜਾਣਦੀ ਸੀ, ਉਹ ਦੱਸਦੀ ਸੀ ਨੰਦ ਲਾਲ, ਸੁਣਦਾ ਰਿਹਾ। ਫਿਰ ਭਾਈ ਨੰਦ ਲਾਲ ਉੱਥੋਂ ਛੱਡ ਕੇ ਰਿਹਾਇਸ਼ ਅਤੇ ਆਗਰੇ ਆ ਵਸੇ। ਆਗਰੇ ਔਰੰਗਜ਼ੇਬ ਦਾ ਜਿਹੜਾ ਵੱਡਾ ਬੇਟਾ ਸੀ ਸ਼ਹਿਜ਼ਾਦਾ ਮੁਅੱਜ਼ਮ, ਔਰੰਗਜ਼ੇਬ ਦੀ ਮੌਤ ਤੋਂ ਬਾਅਦ ਤਖ਼ਤ ਦਾ ਵਾਰਸ ਉਹ ਬਣਿਆ ਅਤੇ ਉਹਨੇ ਨਾਮ ਰੱਖ ਲਿਆ ਬਹਾਦਰ ਸ਼ਾਹ, ਪਰ ਨਾਂ ਉਹਦਾ ਸੀ ਸ਼ਹਿਜ਼ਾਦਾ ਮੁਅੱਜ਼ਮ, ਵੱਡਾ ਬੇਟਾ ਸੀ। ਔਰ ਉਹ ਸ਼ਹਿਜ਼ਾਦਾ ਮੁਅੱਜ਼ਮ ਜਿਹੜਾ ਸੀ ਉਹਨੂੰ ਨੰਦ ਲਾਲ ਜੀ ਪੜ੍ਹਾਉਂਦੇ ਸੀ, ਚਾਂਦੀ ਦੀ ਕੁਰਸੀ 'ਤੇ ਬਹਿੰਦੇ ਸੀ ਭਾਈ ਨੰਦ ਲਾਲ ਜੀ, ਇੰਨਾ ਸਨਮਾਨ ਸੀ ਉਹਨਾਂ ਸਮਿਆਂ 'ਚ ਵਿਦਵਾਨਾਂ ਦਾ, ਔਰ ਪਾਤਸ਼ਾਹੀ ਬੱਚਿਆਂ ਨੂੰ ਪੜ੍ਹਾਉਂਦੇ ਸਨ। ਅਤੇ ਇੱਕ ਵਾਰੀ ਦਿੱਲੀ ਬੈਠਿਆਂ ਔਰੰਗਜ਼ੇਬ ਕੁਰਾਨ ਸ਼ਰੀਫ ਦੀ ਕਥਾ ਸੁਣ ਰਿਹਾ ਸੀ, ਕੁਰਾਨ ਸ਼ਰੀਫ ਦੀ ਇੱਕ ਆਇਤ ਦੇ ਜਿਹੜੇ ਮੁਲਾਣਿਆਂ ਨੇ ਅਰਥ ਕੀਤੇ, ਵਿਦਵਾਨਾਂ ਨੇ ਉਹਦੀ ਤਸੱਲੀ ਨਹੀਂ ਹੋਈ, ਉਹਨੇ ਉਹ ਆਇਤ ਲਿਖ ਕੇ ਆਗਰੇ ਭੇਜੀ ਆਪਣੇ ਬੇਟੇ ਮੁਅੱਜ਼ਮ ਪਾਸ ਕਿ ਜੋ ਤੇਰੇ ਉਸਤਾਦ ਹਨ ਉਹਨਾਂ ਕੋਲੋਂ ਅਰਥ ਕਰਾ। ਸਾਰਿਆਂ ਨੇ ਆਪੋ ਆਪਣੀ ਬੁੱਧੀ ਅਨੁਸਾਰ ਅਰਥ ਕੀਤੇ ਅਤੇ ਥੱਲੇ ਆਪਣੇ ਨਾਮ ਲਿਖੇ। ਜਿਹੜੇ ਅਰਥ ਭਾਈ ਨੰਦ ਲਾਲ ਨੇ ਕੀਤੇ ਜਦੋਂ ਔਰੰਗਜ਼ੇਬ ਨੇ ਉਹ ਪੜ੍ਹੇ ਅਤੇ ਉਹ ਆਸ਼ਾਸ਼ਕਾਰ ਉੱਠਿਆ ਅਤੇ ਥੱਲੇ ਨਾਮ ਲਿਖਿਆ ਪੜ੍ਹਿਆ ਨੰਦ ਲਾਲ। ਔਰੰਗਜ਼ੇਬ ਐਸਾ ਮਤਸਵੀ ਸੁਭਾਅ ਦਾ ਸੀ, ਇਸਨੇ ਆਪਣੇ ਬੇਟੇ ਵੱਲ ਫੁਰਮਾਨ ਲਿਖ ਕੇ ਭੇਜਿਆ ਕਿ ਜਿਹੜਾ ਤੇਰਾ ਮੁਨਸ਼ੀ ਉਸਤਾਦ ਹੈ ਨਾ ਨੰਦ ਲਾਲ, ਇਹਨੂੰ ਜਿਵੇਂ ਕਿਵੇਂ ਹੋ ਸਕਦਾ ਇਸਲਾਮ 'ਚ ਲਿਆਂਦਾ ਜਾਏ, ਮੁਸਲਮਾਨ ਬਣਾਇਆ ਜਾਏ, ਕਿਸੇ ਤਰ੍ਹਾਂ ਵੀ ਨਹੀਂ ਮੰਨਦਾ ਅਤੇ ਗਰਦਨ ਜ਼ਦਨੀ ਧੌਣ ਵੱਢ ਦਿੱਤੀ ਜਾਏ, ਕਤਲ ਕਰ ਦਿੱਤਾ ਜਾਏ। ਸ਼ਹਿਜ਼ਾਦਾ ਮੁਅੱਜ਼ਮ ਆਪਣੇ ਪਿਓ ਵਰਗਾ ਨਹੀਂ ਸੀ, ਕਠੋਰ ਚਿੱਤ ਨਹੀਂ ਸੀ, ਉਹਨੇ ਵਿਚਾਰਿਆ ਵੀ ਮੇਰੇ ਉਸਤਾਦ ਜੀ ਮੈਨੂੰ ਵਿੱਦਿਆ ਪੜ੍ਹਾਉਂਦੇ ਨੇ, ਨੰਦ ਲਾਲ ਜੀ ਜੇ ਹਿੰਦੂ ਧਰਮ 'ਚ ਜਨਮ ਲਿਆ ਤਾਂ ਕਸੂਰ ਕੀ ਆ, ਧਰਮ ਆਪੋ ਆਪਣੀ ਮਰਜ਼ੀ ਨਾਲ ਜਿੱਥੇ ਕਿਸੇ ਦਾ ਅਕੀਦਾ ਹੈ ਸ਼ਰਧਾ ਉਹ ਅਪਣਾਉਂਦਾ ਬੰਦਾ, ਅਤੇ ਇਹਨੇ ਕਸੂਰ ਤਾਂ ਕੋਈ ਕੀਤਾ ਨਹੀਂ, ਇਹਦਾ ਕਤਲ ਕਿਉਂ? ਉਹਨੇ ਭਾਈ ਨੰਦ ਲਾਲ ਨੂੰ ਫਰਮਾਨ ਵਿਖਾ ਦਿੱਤਾ ਵੀ ਮੇਰਾ ਪਿਓ ਇਸ ਵੇਲੇ ਬਾਦਸ਼ਾਹ, ਉਹਦੀ ਨੀਯਤ ਤੇਰੇ ਬਾਰੇ ਖਰਾਬ ਹੋ ਗਈ ਹੈ ਮੇਰੇ ਉਸਤਾਦ ਜੀ, ਜੇ ਕਿਤੇ ਬਚਾਅ ਦਾ ਕੋਈ ਟਿਕਾਣਾ ਹੈ ਤਾਂ ਆਪਣਾ ਟਿਕਾਣਾ ਲੱਭ ਲਓ, ਮੈਂ ਸਿਰਫ ਦੱਸ ਹੀ ਸਕਦਾ ਹਾਂ ਵੀ ਆਹ ਫੁਰਮਾਨ ਆਇਆ ਤਾਂ ਉਹ ਉਸ ਵੇਲੇ ਭਾਈ ਨੰਦ ਲਾਲ ਜੀ ਫਿਰ ਅੱਧੀ ਰਾਤ ਨਾਲ ਆਪਣੇ ਇੱਕ ਸੇਵਾਦਾਰ ਦਰੋਗਾ ਗਿਆਸੂਦੀਨ ਨੂੰ ਨਾਲ ਲੈ ਕੇ ਸਵਰਨ ਮੁਦਰਾ ਸੋਨੇ ਦੀਆਂ ਮੋਹਰਾਂ ਕੋਲ ਸਨ ਕਾਫੀ ਖਰਚੇ ਵਾਸਤੇ ਲੈ ਕੇ ਅਤੇ ਅਨੰਦਪੁਰ ਸਾਹਿਬ ਚਲੇ। ਪਤਾ ਸੀ ਗੁਰੂ ਘਰ ਦਾ, ਉੱਥੇ ਵੀ ਦਸਮ ਪਾਤਸ਼ਾਹ ਦੇ ਚਰਨਾਂ 'ਚ ਨਹੀਂ ਗਿਆ ਨੰਦ ਲਾਲ, ਉਦੋਂ 45 ਵਰਿਆਂ ਦੀ ਉਮਰ ਦੱਸੀ ਦੀ ਆ, ਉੱਥੇ ਨਹੀਂ ਪਹੁੰਚਾ ਔਰ ਉਹਨਾਂ ਨੇ ਕਮਰਾ ਕਿਰਾਏ 'ਤੇ ਲੈ ਲਿਆ। ਵਿਦਵਾਨ ਦਿਮਾਗ ਸੀ, ਕਹਿਣ ਲੱਗਾ ਲੋਕਾਂ ਦੀਆਂ ਸੁਣੀਆਂ ਗੱਲਾਂ 'ਤੇ ਮੈਂ ਯਕੀਨ ਨਹੀਂ ਕਰਾਂਗਾ, ਜੇ ਗੁਰੂ ਗੋਬਿੰਦ ਸਿੰਘ ਪੂਰਾ ਗੁਰੂ ਹੈ ਅਤੇ ਮੇਰਾ ਨਾਮ ਲੈ ਕੇ ਆਪਣੇ ਆਪ ਸੱਦੇ। ਇਹ ਮਨ ਹੀ ਮਨ ਅੰਦਰ ਉਹਨਾਂ ਪ੍ਰਤੱਗਿਆ ਕੀਤੀ, ਇਹ ਦੱਸਿਆ ਨਹੀਂ ਕਿਸੇ ਨੂੰ ਔਰ ਉੱਥੇ ਕਮਰਾ ਕਿਰਾਏ 'ਤੇ ਲੈ ਕੇ ਨੰਦ ਲਾਲ ਰਹਿਣ ਲੱਗ ਪਏ। ਸਮਾਂ ਬੀਤਦਾ ਗਿਆ, ਕੁਝ ਦਿਨ ਬੀਤੇ ਤਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਫਿਰ ਆਪਣੀ ਹਜ਼ੂਰੀ 'ਚੋਂ ਸੇਵਾਦਾਰ ਭੇਜਿਆ ਵੀ ਇਸ ਦਿਸ਼ਾ ਨੂੰ ਜਾ, ਫਲਾਣੀ ਜਗ੍ਹਾ 'ਤੇ ਅਧਖੜ ਉਮਰ ਦਾ ਬੰਦਾ ਨੰਦ ਲਾਲ ਨਾਮ ਹੈ, ਉਹਦੇ ਹੱਥ 'ਚ ਕਲਮ ਹੋਵੇਗੀ, ਅੱਖਾਂ 'ਚ ਹੰਝੂ ਹੋਣਗੇ ਅਤੇ ਕਦੇ ਕਦੇ ਛਾਤੀ ਦੀ ਹਿੱਕ 'ਤੇ ਕੁਝ ਲਿਖਦਾ ਹੋਵੇ, ਉਹਨੂੰ ਕਹਿਣਾ ਵੀ ਤੈਨੂੰ ਗੋਬਿੰਦ ਰਾਜ ਨੇ ਸੱਦਿਆ। ਜਦੋਂ ਸੁਨੇਹਾ ਪਹੁੰਚਿਆ, ਭਾਈ ਨੰਦ ਲਾਲ ਜੀ ਆਸ਼ਾਸ਼ ਕਰ ਉੱਠੇ, ਬਾਣੀ ਗਦਗਦ ਹੋ ਗਈ, ਨੇਤਰਾਂ 'ਚੋਂ ਹੋਰ ਹੰਝੂਆਂ ਦੀ ਝੜੀ ਲੱਗ ਗਈ, ਨੀਵੀਂ ਪਾਈ ਹੋਈ ਸਿੱਖ ਦੇ ਮਗਰ ਤੁਰੇ ਆਉਂਦੇ। ਆ ਕੇ ਗੁਰੂ ਕਲਗੀਧਰ ਦਾ ਦਰਸ਼ਨ ਜਦੋਂ ਕੀਤਾ ਤਾਂ ਹਜ਼ੂਰ ਨੇ ਹੱਸ ਕੇ ਕਿਹਾ, ਨੰਦ ਲਾਲ ਜੀ ਆ ਗਏ। ਬਸ ਇੰਨਾ ਬਚਨ ਕਹਿਣ ਦੀ ਦੇਰ ਸੀ, ਹਜ਼ੂਰ ਦੀ ਗੋਦੀ ਵਿੱਚ ਸਿਰ ਸੁੱਟ ਦਿੱਤਾ ਨੰਦ ਲਾਲ, ਵਿਰਾਗ ਦੇ ਹੰਝੂਆਂ ਨਾਲ ਚਰਨ ਧੋ ਰਿਹਾ ਨੰਦ ਲਾਲ। ਸਤਿਗੁਰੂ ਨੇ ਬਾਹਾਂ ਤੋਂ ਫੜ ਕੇ ਉਠਾਇਆ, ਸਿਰ ਫਿਰ ਗੋਦੀ 'ਚ ਡਿੱਗ ਪਿਆ ਔਰ ਐਸਾ ਡਿੱਗਾ ਕਿ ਫਿਰ ਸਤਿਗੁਰੂ ਜੀ ਨੇ ਭਵਿੱਖ ਦੀ ਮੁੰਦਰੀ ਵਿੱਚ ਇਸ ਹੀਰੇ ਨੂੰ ਜੜ ਲਿਆ ਔਰ ਉਹ ਭਾਈ ਨੰਦ ਲਾਲ ਨਾਲੇ ਲੰਗਰ ਵਰਤਾਉਂਦਾ ਹੁੰਦਾ ਸੀ, ਸੇਵਾ ਵੀ ਕਰਦਾ ਸੀ ਅਤੇ ਰਚਨਾ ਵੀ ਰਚਦਾ ਸੀ, ਲਿਖਦਾ ਸੀ ਅਤੇ ਗੁਰੂ ਕੇ ਦਰਬਾਰ 'ਚ ਕਥਾ ਵੀ ਕਰਿਆ ਕਰਦਾ ਸੀ ਭਾਈ ਨੰਦ ਲਾਲ। ਔਰ ਇੱਕ ਵਾਰੀ ਭਾਈ ਨੰਦ ਲਾਲ ਜੀ ਲੰਗਰ 'ਚ ਜਲ ਪਾਣੀ ਵਰਤਾ ਰਹੇ ਅਤੇ ਗੁਰੂ ਕਲਗੀਧਰ ਪਾਤਸ਼ਾਹ ਆਏ ਤਾਂ ਹਜ਼ੂਰ ਨੇ ਵੇਖਿਆ ਨੰਦ ਲਾਲ ਦੀ ਬਗਲ ਵਿੱਚ ਕੱਛ ਵਿੱਚ ਸੀ ਕੁਝ। ਹਜ਼ੂਰ ਨੇ ਕਿਹਾ, ਨੰਦ ਲਾਲ ਜੀ ਇਹ ਕੱਛ ਵਿੱਚ ਕੀ ਲਿਆ ਹੋਇਆ? ਤਾਂ ਕਿਹਾ, ਦਾਸ ਨੇ ਕੁਝ ਅੱਖਰ ਝਰੀਟੇ ਹਨ ਜੀ। ਹਜ਼ੂਰ ਕਹਿਣ ਲੱਗੇ, ਆਓ ਵਿਖਾਓ। ਇੱਕ ਰੁੱਖ ਦੀ ਛਾਵੇਂ ਲੈ ਗਏ ਕਲਗੀਧਰ ਪਾਤਸ਼ਾਹ ਅਤੇ ਪੜ੍ਹੇ ਬਚਨ ਭਾਈ ਨੰਦ ਲਾਲ, ਜਿਨ੍ਹਾਂ ਨੂੰ ਗਜ਼ਲਾਂ ਕਿਹਾ ਜਾਂਦਾ, ਭਾਈ ਨੰਦ ਲਾਲ ਦੀ ਰਚਨਾ ਗਜ਼ਲਾਂ, ਉਹ ਹਜ਼ੂਰ ਨੇ ਪੜ੍ਹੀਆਂ ਤਾਂ ਕਿਹਾ, ਇਸ ਪੋਥੀ ਦਾ ਨਾਮ ਰੱਖਣ ਬਾਰੇ ਕੀ ਸੋਚਿਆ ਅਤੇ ਕੀ ਨਾਮ ਰੱਖੋਗੇ? ਨੰਦ ਲਾਲ ਨੇ ਕਿਹਾ, ਦਾਤਾ ਜੀ ਇਹਦਾ ਨਾਮ ਬੰਦਗੀ ਨਾਮਾ ਰੱਖਣ ਦਾ ਖਿਆਲ ਹੈ। ਤਾਂ ਹਜ਼ੂਰ ਨੇ ਕਿਹਾ, ਕਲਮ ਦਿਓ। ਕਲਮ ਪਕੜ ਕੇ ਹਜ਼ੂਰ ਨੇ ਲਿਖਿਆ ਜ਼ਿੰਦਗੀ ਨਾਮਾ। ਭਾਈ ਨੰਦ ਲਾਲ ਦਾ ਰਚਿਆ ਨਾਮ ਬੰਦਗੀ ਨਾਮਾ, ਹਜ਼ੂਰ ਨੇ ਲਿਖਿਆ ਜ਼ਿੰਦਗੀ ਨਾਮਾ ਅਤੇ ਆਪਣੇ ਦਸਖਤ ਕੀਤੇ। ਦਸਖਤ ਕਰਕੇ ਕਿਹਾ, ਨੰਦ ਲਾਲਾ ਤੇਰੀ ਲਿਖਤ ਆਤਮਕ ਜ਼ਿੰਦਗੀ ਦੇਵੇਗੀ ਪੜ੍ਹਨ ਵਾਲਿਆਂ, ਆਤਮਕ ਜੀਵਨ ਪ੍ਰਦਾਨ ਕਰੇਗੀ। ਔਰ ਉਹ ਹਨ ਭਾਈ ਨੰਦ ਲਾਲ ਦੀਆਂ ਗਜ਼ਲਾਂ, ਹੋਰ ਵੀ ਕਾਫੀ ਕਿਤਾਬਾਂ ਉਹਨਾਂ ਦੀਆਂ ਲਿਖੀਆਂ ਹੋਈਆਂ ਫਾਰਸੀ 'ਚ, ਤੌਸੀਫੋ ਸਨਾ। ਔਰ ਇਸ ਪ੍ਰਕਾਰ ਇਹ ਜ਼ਿੰਦਗੀ ਨਾਮਾ ਗਜ਼ਲਾਂ ਦਸਾਂ ਪਾਤਸ਼ਾਹੀਆਂ ਦੀ ਉਪਮਾ ਪੜ੍ਹਨ ਵਾਲੀ ਹੈ ਜੋ ਭਾਈ ਨੰਦ ਲਾਲ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਜੋ ਉਪਮਾ ਲਿਖੀ। ਔਰ ਇਸ ਪ੍ਰਕਾਰ ਉਹ ਭਾਈ ਨੰਦ ਲਾਲ ਇੱਕ ਵਾਰੀ ਜੂਠੇ ਬਰਤਨ ਮਾਂਜ ਰਹੇ ਸੀ ਅਤੇ ਉਹਨਾਂ ਦੇ ਗਜਨੀ ਤੋਂ ਕੁਝ ਰਿਸ਼ਤੇਦਾਰ ਸੰਬੰਧੀ ਚੜ੍ਹਦੇ ਪੰਜਾਬ 'ਚ ਆਏ, ਕਿਉਂਕਿ ਹਿੰਦੂ ਸਨ ਉਹ, ਤੀਰਥ ਯਾਤਰਾ ਕਰਦੇ ਹੋਏ। ਕਹਿੰਦੇ, ਪਤਾ ਲੱਗਾ ਸਾਡਾ ਨੰਦ ਲਾਲ ਅੱਜ ਕੱਲ੍ਹ ਅਨੰਦਪੁਰ ਵਾਲੇ ਗੁਰੂ ਕੋਲ ਰਹਿੰਦਾ, ਵੇਖੀਏ ਕਿੰਨਾ ਕੁ ਸਨਮਾਨ ਆ। ਜਦੋਂ ਰਿਸ਼ਤੇਦਾਰ ਸੰਬੰਧੀ ਆਏ ਅਤੇ ਭਾਈ ਨੰਦ ਲਾਲ ਜੀ ਗੋਡਿਆਂ ਤੱਕ ਸਵਾਹ ਚੜ੍ਹੀ ਹੋਈ, ਲਿਬੜੇ ਹੋਏ ਬਰਤਨ ਮਾਂਜ ਰਹੇ ਸੀ, ਉਸ ਵੇਲੇ ਉਹਨਾਂ ਹੈਰਾਨ ਜਿਹੇ ਹੋ ਕੇ ਪੁੱਛਿਆ ਵੀ ਨੰਦ ਲਾਲਾ ਕਿੱਥੇ ਚਾਂਦੀ ਦੀ ਕੁਰਸੀ ਅਤੇ ਕਿੱਥੇ ਖਾਕ ਵਿੱਚ ਲਿਬੜਿਆ ਹੋਇਆ? ਇਸ ਗੁਰੂ ਕੋਲ ਆ ਕੇ ਤੈਨੂੰ ਕੀ ਮਿਲਿਆ, ਕੀ ਖੱਟਿਆ? ਭਾਈ ਨੰਦ ਲਾਲ ਜੀ ਕਹਿਣ ਲੱਗੇ, ਬਸ ਇਹਨੂੰ ਅੱਗੇ ਨਹੀਂ ਬੋਲਣਾ, ਜਲ ਪਾਣੀ ਪ੍ਰਸ਼ਾਦਾ ਛਕੋ, ਤੁਹਾਨੂੰ ਇਸ ਗੱਲ ਦੀ ਸਮਝ ਨਹੀਂ ਆਉਣੀ। ਤਾਂ ਉਹ ਕਹਿਣ ਲੱਗੇ, ਫਿਰ ਵੀ ਸਾਨੂੰ ਤੂੰ ਸਮਝਾ ਦੇ ਚੰਗੀ ਤਰ੍ਹਾਂ ਵੀ ਕੀ ਗੱਲ। ਤਾਂ ਭਾਈ ਨੰਦ ਲਾਲ ਜੀ ਕਹਿਣ ਲੱਗਾ, ਲੱਖਾਂ ਸੋਨੇ ਦੀਆਂ ਹੀਰਿਆਂ ਦੀਆਂ ਕੁਰਸੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੂਠੇ ਬਰਤਨ ਮਾਂਜਣ ਵੇਲੇ ਇੱਥੇ ਮੈਂ ਵਾਰ ਦਿੱਤੀਆਂ। ਇਹ ਜਿਹੜੀ ਬਰਤਨਾਂ ਦੀ ਸੇਵਾ, ਇਸ ਸੇਵਾ ਤੋਂ ਲੱਖਾਂ ਕੁਰਸੀਆਂ ਵਾਰ ਦਿਆਂ। ਔਰ ਫਿਰ ਉਹਨਾਂ ਨੇ ਇੱਕ ਬਚਨ ਲਿਖਿਆ, ਦੀਨ ਦੁਨੀਆ ਦਰਕ ਮੰਦੇ ਆਮ ਪਰੀ ਰੁਖ ਸਾਰ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰ ਮਾਂ। ਕਹਿਣ ਲੱਗਾ, ਮੇਰਾ ਗੁਰੂ ਐਡਾ ਸੋਹਣਾ ਹੈ ਕਿ ਦੋਵਾਂ ਜਹਾਨਾਂ ਦੇ ਲੋਕ ਜਿੰਨੇ ਹਨ ਨਾ ਸੁੰਦਰਤਾ ਵਾਲੇ, ਉਹ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨਾਂ ਦੀ ਫਾਹੀ ਵਿੱਚ ਕੈਦ ਹਨ। ਮੇਰਾ ਗੁਰੂ ਐਡਾ ਸੋਹਣਾ, ਤਿੰਨਾਂ ਲੋਕਾਂ 'ਚ ਕੋਈ ਸੋਹਣਾ ਨਹੀਂ ਹੈਗਾ ਇਹੋ ਜਿਹਾ। ਔਰ ਜੇ ਵਡਿਆਈ ਤੋਲਣੀ ਹੋਏ ਤਾਂ ਜਿਹੜੇ ਵੱਡੇ ਵਡੇਰੇ ਪੀਰ ਪੈਗੰਬਰ ਔਲੀਏ ਰਿਸ਼ੀ ਮੁਨੀ ਤਿੰਨਾਂ ਲੋਕਾਂ 'ਚ ਹੋਏ ਹਨ, ਦੀਨ ਦੁਨੀਆ ਮਤਲਬ ਪ੍ਰਲੋਕ ਅਤੇ ਲੋਕ ਵਿੱਚ, ਉਹਨਾਂ ਸਾਰਿਆਂ ਦੇ ਵਡੱਪਣ ਨੂੰ, ਉਹਨਾਂ ਦੀ ਮਹਾਨਤਾ ਨੂੰ ਤੋਲਣ ਵਾਸਤੇ ਇੱਕ ਤੱਕੜ 'ਚ ਪਾਇਆ ਜਾਏ ਛਾਬੇ 'ਚ, ਅਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਦੇ ਕੇਸਾਂ ਦੀ ਇੱਕ ਤਾਰ ਪਾ ਦਿੱਤੀ ਜਾਵੇ ਤਾਂ ਫਿਰ ਵੀ ਭਾਰੀ ਆ। ਮੇਰੇ ਗੁਰੂ ਦਾ ਇੱਕ ਕੇਸ ਉਹਨਾਂ ਨਾਲੋਂ ਭਾਰੀ ਹੈ, ਉਹਨਾਂ ਦੀ ਵਡਿਆਈ ਨਾਲੋਂ ਏਡੀ ਵੱਡੀ ਵਡਿਆਈ ਹੈ। ਭਾਈ ਵੀਰ ਸਿੰਘ ਨੇ ਉਹਨਾਂ ਦੀ ਇੱਕ ਲਿਖਤ ਦਾ ਅਨੁਵਾਦ ਕਰਦਿਆਂ ਲਿਖਿਆ, ਪਾਤਸ਼ਾਹੀ ਦੀ ਲੋੜ ਨਹੀਂ ਤੇਰੇ ਕੂਚੇ ਦੇ ਪਿਖਿਆਰੀ ਨੂੰ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਤੇਰੀ ਗਲੀ ਦਾ ਜਿਹਨੂੰ ਮੰਗਤਾ ਬਣਨਾ ਆ ਗਿਆ ਉਹਨੂੰ ਪਾਤਸ਼ਾਹੀਆਂ ਦੀ ਲੋੜ ਨਹੀਂ ਹੈ, ਪਰ ਮੰਗਤਾ ਬਣਨਾ ਆ ਜਾਏ ਸਹੀ, ਜਿਹਨੂੰ ਤੇਰੇ ਦਰ ਦਾ ਮੰਗਤਾ ਬਣਨਾ ਆ ਜਾਏ। ਇਸ ਕਰਕੇ ਤਾਂ ਹੀ ਸਿਆਣਿਆਂ ਲਿਖਿਆ, ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ ਜੈਸੇ ਦਸਮੇਸ਼ ਮਾਤਾ ਗੁਜਰੀ ਦੇ ਲਾਲ ਜੀ, ਵਾਰ ਪਰਿਵਾਰ ਚਾਰੇ ਬੱਚਿਆਂ ਕੁਹਾਏ ਦੇਵੇ, ਦੇਸ਼ ਕੌਮ ਉੱਤੋਂ ਕੁਰਬਾਨ ਬਾਲ ਬਾਲ ਜੀ, ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਅਤੇ ਪਿਆਰਿਆਂ ਦੀ ਢਾਲ ਜੀ, ਸਾਰੀ ਰਾਤ ਪਹਿਰਾ ਦੇਵੇ ਆਪ ਚੋਬਦਾਰ ਬਣ, ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਜੀ। ਇਹੋ ਜਿਹਾ ਗੁਰੂ ਚਾਹੀਦਾ, ਅਧੂਰਾ ਨਹੀਂ ਜਿਹਨੂੰ ਪਤਾ ਹੀ ਕੱਖ ਨਹੀਂ ਕੀ ਆ। ਇੱਕ ਮਿੰਟ ਤੁਹਾਡਾ ਲੱਗੇਗਾ, ਇਹ ਘਟਨਾ ਹੋਈ ਸੀ ਜੋ ਮੈਂ ਬਿਆਨ ਕਰਨ ਲੱਗਾ। ਕੋਈ ਸਿੱਧਵਾਂ ਪਿੰਡ ਹੈ ਦੁਆਬੇ ਵਿੱਚ, ਉੱਥੋਂ ਦੀ ਇਹ ਘਟਨਾ, ਕਿਉਂਕਿ ਉਹ ਸਾਰਾ ਕੁਛ ਨੋਟ ਨਹੀਂ ਕੀਤਾ ਗਿਆ ਪਰਿਵਾਰ ਦਾ, ਸਾਰਿਆਂ ਦਾ ਨਾਮ, ਇਹ ਮਹਿਤੇ ਉਹ ਪਰਿਵਾਰ ਆਇਆ ਸੀ ਅਤੇ ਉਹਨਾਂ ਸਾਰਾ ਕੁਛ ਦੱਸਿਆ ਵੀ ਆ ਹੋਇਆ। ਹੋਇਆ ਕਿ ਇੱਕ ਘਰ 'ਚ ਬੱਚੀ ਵਿਆਹ ਹੀ ਆਈ ਲੜਕੀ, ਅਤੇ ਉਹਦਾ ਸਹੁਰਾ ਪਰਿਵਾਰ ਸਾਰੇ ਰਾਧਾ ਸਵਾਮੀ ਦੇ ਚੇਲੇ ਸੀ, ਅਤੇ ਉਹ 'ਤੇ ਪ੍ਰੈਸ਼ਰ ਪਾਉਣ ਵੀ ਤੂੰ ਵੀ ਉਹਨਾਂ ਕੋਲ ਚੱਲ ਅਤੇ ਨਾਮ ਲੈ। 6 ਮਹੀਨੇ ਝਗੜਾ ਚੱਲਦਾ ਰਿਹਾ, ਆਖਿਰ ਉਸ ਬੱਚੀ ਨੂੰ ਫਿਰ ਵਿਉਂ ਤਾਂ ਸੱਜੀ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਤੇ ਦ੍ਰਿੜ ਨਿਸ਼ਚਾ ਰੱਖਦੀ ਸੀ, ਮੰਨਦੀ ਨਹੀਂ ਸੀ, ਫਿਰ ਉਹਨੂੰ ਵਿਉਂਤ ਸੁੱਝੀ। ਉਹਨੇ ਇੱਕ ਚਿੱਠੀ ਲਿਖੀ ਰਾਧਾ ਸਵਾਮੀ ਦੇ ਗੁਰੂ ਨੂੰ, ਉਦੋਂ ਸੌਣ ਸੌਂ ਸੀ ਗੁਰੂ, ਚਿੱਠੀ ਲਿਖੀ ਭਈ ਮੇਰਾ ਪਤੀ ਤੁਹਾਡਾ ਸੇਵਾਦਾਰ ਸੀ, ਤੁਹਾਡਾ ਚੇਲਾ ਸੀ, ਤੁਸੀਂ ਗੁਰੂ ਸੀ ਉਹਦੇ, ਕੁਝ ਦਿਨ ਹੋਏ ਉਹ ਕਾਲਵਸ ਹੋ ਗਿਆ, ਚੜ੍ਹਾਈ ਕਰ ਗਿਆ, ਅਤੇ ਉਹਨੂੰ ਪ੍ਰਲੋਕ ਵਿੱਚ ਤੁਸੀਂ ਸੰਭਾਲਣਾ, ਦੱਸੋ ਉਹਨੂੰ ਪ੍ਰਲੋਕ ਵਿੱਚ ਸਥਾਨ ਮਿਲ ਗਈ, ਅਤੇ ਮੇਰੀ ਚਿੱਠੀ ਦਾ ਜਵਾਬ ਦਿਓ, ਅਤੇ ਐਡਰੈਸ ਗੁਆਂਢੀਆਂ ਦੇ ਘਰ ਦਾ ਦਿੱਤਾ। ਉਹਨਾਂ ਦੀ ਨੌਜਵਾਨ ਕੁੜੀ ਨੂੰ ਗੰਢ ਲਿਆ ਨਾਲ, ਵੀ ਚਿੱਠੀ ਆਉਣੀ ਇਸ ਤਰ੍ਹਾਂ, ਅਤੇ ਤੂੰ ਕਿਸੇ ਨੂੰ ਵਿਖਾਉਣੀ ਨਹੀਂ, ਮੈਨੂੰ ਦੇਣੀ। ਔਰ ਜਿਸ ਵੇਲੇ ਚਿੱਠੀ ਆਈ ਅਤੇ ਚਿੱਠੀ ਪੜ੍ਹੀ, ਚਿੱਠੀ 'ਚ ਲਿਖਿਆ ਸੀ ਕਿ ਤੇਰੇ ਪਤੀ ਨੂੰ ਮੈਂ ਆਪਣੀ ਗੱਡੀ 'ਚ ਬਿਠਾ ਕੇ ਸੱਚਖੰਡ ਛੱਡਾਂ, ਇੰਝ ਲਿਖਿਆ ਹੋਇਆ ਸੀ, ਅਤੇ ਪਤੀ ਉਹਦਾ ਜਿਉਂਦਾ ਸੀ। ਬੀਬੀ ਨੇ ਚਿੱਠੀ ਸੰਭਾਲ ਲਈ ਅਤੇ ਕਹਿਣ ਲੱਗੀ, ਮੇਰਾ ਮਨ ਮੰਨ ਗਿਆ, ਮੈਂ ਤੁਹਾਡੇ ਗੁਰੂ ਦੀ ਚੇਲੀ ਬਣਨਾ, ਨਾਮ ਲੈਣਾ ਉਹਦੇ ਕੋਲ, ਚਲੇ ਗਏ ਜੀ ਬਿਆਸ। ਅਤੇ ਉਹ ਕਮਰੇ ਵਿੱਚ ਵੜ ਕੇ, ਉੱਥੇ ਅੰਦਰ ਥੋੜ੍ਹੇ ਬੰਦੇ ਵਾਰੀ ਵਾਰੀ ਜਾਂਦੇ ਸੀ ਜਿਨ੍ਹਾਂ ਨੇ ਨਾਮ ਲੈਣਾ ਹੁੰਦਾ ਸੀ, ਅਤੇ ਉਹ ਅੰਦਰ ਵੜੀ, ਉਹਨੇ ਚਿੱਠੀ ਵਿਖਾਈ, ਕਿਹਾ ਚਿੱਠੀ ਤੁਹਾਡੀ ਹੈ ਜੀ? ਕਹਿੰਦੇ ਬਿਲਕੁਲ। ਕਹਿੰਦੇ ਮੇਰੇ ਪਤੀ ਨੂੰ ਸੱਚਖੰਡ ਤੁਸੀਂ ਪਹੁੰਚਾ ਦਿੱਤਾ? ਕਹਿੰਦੇ ਹਾਂ। ਉਸ ਬੀਬੀ ਨੇ ਛੇਤੀ ਨਾਲ ਕਮਰੇ 'ਚੋਂ ਬਾਹਰ ਨਿਕਲ ਕੇ ਬਾਹਾਂ ਖੜੀਆਂ ਕੀਤੀਆਂ, ਲੋਕੋ ਜਿਹਦੇ ਮਗਰ ਲੱਗੇ, ਝੂਠਾ ਗੁਰੂ, ਮੇਰਾ ਪਤੀ ਉਹ ਖਲੋਤਾ ਜਿਉਂਦਾ ਜਾਗਦਾ, ਇਹ ਕਹਿੰਦਾ ਮੈਂ ਸੱਚਖੰਡ ਛੱਡ ਆਇਆ, ਆ ਵੇਖੋ ਇਹਦੇ ਦਸਖਤ ਕੀਤੇ, ਚਿੱਠੀ ਇਸੇ ਦੀ ਆ, ਮੰਨਿਆ ਮੇਰੇ ਕੋਲ ਵੀ ਮੈਂ ਚਿੱਠੀ ਭੇਜੀ। ਸੋ ਫਿਰ ਸਾਰਾ ਪਰਿਵਾਰ ਮਹਿਤੇ ਆ ਕੇ 5 ਪਿਆਰਿਆਂ ਕੋਲੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅੰਮ੍ਰਿਤ ਪਾਨ ਕਰਕੇ ਗਿਆ। ਇਹ ਉਹਨਾਂ ਸਾਰੀ ਘਟਨਾ ਸੁਣਾਈ ਸੀ ਵੀ ਆਹ ਵਾਪਰੀ ਹੈ ਸਾਡੇ ਨਾਲ, ਅਸੀਂ ਬੜਾ ਚਿਰ ਭੁਲੇਖੇ ਜੀ ਰਹੇ ਵੀ ਗੁਰੂ ਪੂਰਾ ਸਾਡਾ। ਇਸ ਪ੍ਰਕਾਰ ਗੁਰੂ ਕੇ ਪਿਆਰੇ ਹੋ, ਇਉਂ ਭਾਈ ਨੰਦ ਲਾਲ ਜੀ ਜਿਨ੍ਹਾਂ ਨੇ ਪੂਰਾ ਗੁਰੂ ਲੱਭਾ, ਅਤੇ ਉਹਨਾਂ ਦਾ ਅਕੀਦਾ, ਉਹਨਾਂ ਦੀ ਸ਼ਰਧਾ ਸਤਿਗੁਰੂ ਬਾਰੇ ਕੈਸੀ ਹੈ, ਮੈਂ ਸੰਖੇਪ 'ਚ ਬੇਨਤੀ ਕਰਾਂਗਾ। ਭਾਈ ਨੰਦ ਲਾਲ ਜੀ ਹਵਾ ਨਾਲ ਗੱਲੀ ਪੈ ਗਏ, ਹਵਾ ਨੂੰ ਕਹਿਣ ਲੱਗੇ, ਆ ਹਵਾ ਤੂੰ 4 ਚੁਫੇਰੇ ਵਗਦੀ ਰਹਿੰਦੀ ਆ, ਅਤੇ ਮੈਂ ਇੱਕ ਤੇਰੇ ਕੋਲੋਂ ਵਾਅਦਾ ਲੈਣਾ, ਜਾਂ ਤਾਂ ਰੁਕ ਜਾ, ਜੇ ਵਗਣਾ ਹੈ ਤਾਂ ਮੈਨੂੰ ਇੱਕ ਵਾਅਦਾ ਦੇ ਫਿਰ ਵਗੇ। ਹਵਾ ਨੇ ਪੁੱਛਿਆ, ਨੰਦ ਲਾਲਾ ਦੱਸ ਕੀ ਗੱਲ? ਭਾਈ ਸਾਹਿਬ ਲਿਖਦੇ ਨੇ ਕਿ ਮੈਂ ਹਵਾ ਨਾਲ ਇਹ ਗੱਲ ਕੀਤੀ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨੀ ਲੱਗਿਆ ਹੋਇਆ, ਮੇਰਾ ਗੁਰੂ ਇੱਕ ਹੈ, ਉਸੇ ਦਾ ਮੈਂ ਚੇਲਾ ਹਾਂ, ਜਦੋਂ ਤੱਕ ਮੇਰੇ ਸਰੀਰ ਵਿੱਚ ਪ੍ਰਾਣ ਨੇ ਉਦੋਂ ਤੱਕ ਮੈਂ ਇਸ ਗੁਰੂ ਨੂੰ ਛੱਡ ਕੇ ਕਿਸੇ ਹੋਰ ਦੇ ਪੈਰੀਂ ਤਾਂ ਨਹੀਂ ਲੱਗਾਂਗਾ, ਪਰ ਜਦੋਂ ਮੇਰਾ ਸਰੀਰ ਕਾਲਵਸ ਹੋ ਗਿਆ, ਮੈਂ ਚੜ੍ਹਾਈ ਕਰ ਗਿਆ, ਮੇਰੇ ਸਰੀਰ ਦਾ ਸਿੱਖਾਂ ਨੇ ਦਇਆ ਤਰਸ ਕਰਕੇ ਸੰਸਕਾਰ ਕਰ ਦੇਣਾ, ਦਾਹ ਸੰਸਕਾਰ, ਅਤੇ ਮੈਨੂੰ ਖਦਸ਼ਾ ਹੈ ਕਿ ਹਵਾ ਮੇਰੇ ਸਰੀਰ ਦੀ ਖਾਕ ਉਡਾ ਕੇ ਕਿਸੇ ਹੋਰ ਦੇ ਪੈਰੀਂ ਨਾ ਲਾ ਦੇ। ਮੇਰੇ ਨਾਲ ਵਾਅਦਾ ਕਰ ਕਿ ਮੇਰੇ ਸਰੀਰ ਦੀ ਖਾਕ ਵੀ ਉਡਾ ਕੇ ਤੂੰ ਨਹੀਂ ਲਿਜਾਏਗੀ, ਮੇਰੇ ਸਰੀਰ ਦੀ ਖਾਕ ਵੀ ਕਿਸੇ ਹੋਰ ਦੇ ਪੈਰਾਂ ਨਹੀਂ ਲੱਗਣੀ ਚਾਹੀਦੀ। ਇਹ ਆ ਇਸ਼ਟਾਪਤੀ, ਜਿਹਦੇ ਹੋ ਜਾਈਏ ਪਹਿਲਾਂ ਤਾਂ ਉਹਦੀ ਪਰਖ ਹੋਣੀ ਚਾਹੀਦੀ ਹੈ, ਪਤਾ ਹੋਣਾ ਚਾਹੀਦਾ, ਗਿਆਨ ਹੋਣਾ ਚਾਹੀਦਾ, ਵਿਸ਼ਵਾਸ ਕਿ ਪੂਰਾ ਅੰਨਾ ਵਿਸ਼ਵਾਸ ਨਹੀਂ ਵੀ ਜਿਹਦੇ ਮਰਜ਼ੀ ਮਗਰ ਲੱਗ ਜਾਓ। $5-10 ਦੀ ਸਬਜ਼ੀ ਖਰੀਦਣ ਜਾਈਏ ਦੁਕਾਨ ਤੋਂ ਅਤੇ ਚੰਗੀ ਤਰ੍ਹਾਂ ਟੋਹ ਪਰਖ ਕਰੀਦੀ ਆ, ਗਲੀ ਸੜੀ ਤਾਂ ਨਹੀਂ, ਬੁੱਸੀ ਹੋਈ ਤਾਂ ਨਹੀਂ, $10 ਖਰਚਣੇ ਆ, ਐਵੇਂ ਅਜਾਈ ਨਾ ਜਾਏ, ਸਬਜ਼ੀ ਚੰਗੀ ਤਰ੍ਹਾਂ ਪਰਖੀ ਦੀ ਆ ਫਿਰ ਖਰੀਦੀ ਦੀ ਆ। ਪਹਿਲਾਂ ਵਸਤ ਸਿਆਣਕ ਹੈ ਤਾਂ ਕੀ ਚਾਹ ਵਪਾਰ, ਗੁਰੂ ਗ੍ਰੰਥ ਸਾਹਿਬ ਦਾ ਬਚਨ, ਪਹਿਲਾਂ ਵਸਤੂ ਸਿਆਣ ਕੇ ਪਛਾਣ ਕੇ ਫਿਰ ਵਪਾਰ ਕਰੀਦਾ, ਔਰ ਜਦੋਂ ਫਿਰ ਗੁਰੂ ਪੂਰਾ ਲੱਭ ਜਾਏ ਤਾਂ ਫਿਰ ਉਸ ਗੁਰੂ ਨੂੰ ਛੱਡ ਕੇ ਹੋਰ ਪਾਸੇ ਨਹੀਂ ਜਾਈਦਾ। ਫਿਰ ਵਿਸ਼ਵਾਸ ਸਤਿਗੁਰੂ 'ਤੇ ਚਾਹੀਦਾ ਹੈ ਕਿ ਮੇਰਾ ਗੁਰੂ ਪੂਰਾ ਹੈ, ਸਭ ਕੁਝ ਉਹਦੇ ਪਾਸ ਆ, ਜੇ ਮੈਨੂੰ ਨਹੀਂ ਕੁਛ ਮਿਲਿਆ ਤਾਂ ਮੇਰੇ 'ਚ ਕਸਰ ਹੈ। ਢੂੰਡੇਂਦੀ ਏ ਸੁਹਾਗ ਕੂ ਤਉ ਤਨ ਕਾਈ ਕੋਰ, ਸੁਹਾਗ ਨੂੰ ਖੋਜਣ ਵਾਲੀ ਏ ਤੇਰੇ ਵਿੱਚ ਹੀ ਕੋ ਕਸਰ ਆ, ਜਿਨ੍ਹਾਂ ਨਾਮ ਸੁਹਾਗਣੀ ਤਿੰਨਾਂ ਝਾਕ ਨਾ ਹੋਰ, ਜਿਨ੍ਹਾਂ ਦਾ ਨਾਮ ਹੈ ਸੁਹਾਗਵੰਤੀਆਂ ਉਹਨਾਂ ਦਾ ਪਤੀ ਤੋਂ ਬਗੈਰ ਹੋਰ ਕਿਸੇ ਪਾਸੇ ਖਿਆਲ ਨਹੀਂ ਹੁੰਦਾ, ਉਹ ਨਹੀਂ ਕਿਸੇ ਪਾਸੇ ਝਾਕਦੀਆਂ, ਕਿਸੇ ਮਰਦ ਵੱਲ ਪਤੀ ਵੱਲ ਧਿਆਨ ਆ, ਉਹਨਾਂ ਨੂੰ ਕਹਿੰਦੇ ਨੇ ਪਤੀ ਵਰਤਾ। ਇਸ ਤਰ੍ਹਾਂ ਦਾ ਬਾਣ ਸਿੱਖਾ ਗੁਰੂ ਦਾ ਸਿੱਖਾ, ਅਤੇ ਇਸ ਪ੍ਰਕਾਰ ਜਿਹੜੇ ਸੱਚੇ ਗੁਰੂ ਨੂੰ ਸੇਵਦੇ ਉਹ ਵਡਭਾਗੀ ਹਨ। ਸੱਚਾ ਸ਼ਬਦ ਜਿੰਨਾ ਏਕ ਲਿਵ ਲਾਗੀ, ਗੁਰਾਂ ਦੇ ਸੱਚੇ ਸ਼ਬਦ ਦੁਆਰਾ ਇੱਕ ਪਰਮਾਤਮਾ ਵਿੱਚ ਸੁਰਤੀ ਬਿਰਤੀ ਲਾਈ ਹੋਈ ਹੈ। ਗ੍ਰਹਿ ਕੁਟੰਬ ਮਹਿ ਸਹਿਜ ਸਮਾਧੀ, ਉਹਨਾਂ ਨੂੰ ਸਮਾਧੀਆਂ ਲਾਉਣ ਦੀ ਲੋੜ ਨਹੀਂ ਪਈ, ਸਰੀਰ ਨਿਰਹੱਲ ਬਿਠਾ ਕੇ ਕਿਤੇ ਪਹਾੜਾਂ 'ਚ, ਕੰਦਰਾਂ 'ਚ, ਕਿਤੇ ਜੰਗਲਾਂ ਜਾ ਕੇ ਸਮਾਧੀਆਂ ਲਾਉਣ। ਉਹ ਗ੍ਰਹਿ ਮੈਨੇ ਘਰ, ਕੁਟੰਬ ਮੈਨੇ ਪਰਿਵਾਰ, ਇਸਤਰੀ ਪਤਨੀ ਤੋਂ ਜਿਹੜੇ ਬੱਚੇ ਜੰਮਣ ਉਹਨਾਂ ਨੂੰ ਕਹਿੰਦੇ ਕੁਟੰਬ। ਸੋ ਇਸ ਪ੍ਰਕਾਰ ਸਾਰੇ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ, ਘਰ 'ਚ ਵੱਸਦਿਆਂ ਹੋਇਆਂ, ਉਹ ਸਹਿਜੇ ਹੀ ਸਮਾਧੀ ਵਾਲੇ ਨੇ, ਸਹਿਜ ਗਿਆਨ ਅਵਸਥਾ ਮਾਨਸਿਕ ਡੋਲਤਾ ਵਾਲੀ ਸਮਾਧੀ ਉਹਨਾਂ ਦੇ ਅੰਦਰ ਫੁਰਨੇ ਨਹੀਂ ਫੁਰਦੇ, ਸੰਸਾਰ ਦੀ ਵਾਸ਼ਨਾ ਨਹੀਂ ਫੁਰਦੀ, ਉਹ ਘਰ 'ਚ ਰਹਿੰਦੇ ਹੋਏ ਸਮਾਧੀ ਵਿੱਚ ਨੇ। ਗ੍ਰਹਿ ਘਰ ਸਰੀਰ ਹਿਰਦਾ ਅਤੇ ਕੁਟੰਬ ਸ਼ਾਂਤੀ ਰੂਪ ਇਸਤਰੀ ਤੋਂ ਜਿਹੜਾ ਸ਼ੁਭ ਗੁਣ ਦੈਵੀ ਗੁਣਾਂ ਰੂਪੀ ਪਰਿਵਾਰ ਵਧਿਆ, ਇਹਦੇ ਵਿੱਚ ਉਹ ਵੱਸਦੇ ਹਨ ਅਤੇ ਸਹਿਜ ਹੀ ਸਮਾਧੀ ਵਾਲੇ ਨੇ। ਨਾਨਕ ਨਾਮ ਰੱਤੇ ਸੇ ਸੱਚੇ ਬੈਰਾਗੀ, ਜਿਹੜੇ ਵਾਹਿਗੁਰੂ ਪਰਮਾਤਮਾ ਦੇ ਨਾਮ ਵਿੱਚ ਰੰਗੇ ਹੋਏ ਨੇ ਉਹੀ ਸੱਚੇ ਬਰਾਗਵਾਨ ਹਨ, ਪੂਰਨ ਬਰਾਗਵਾਨ, ਭਾਵ ਮੋਹ ਨਹੀਂ ਸੰਸਾਰ ਨਾਲ ਅਤੇ ਵਿੱਚ ਸੰਸਾਰ ਦੇ ਰਹਿੰਦੇ ਹਨ ਫਿਰ ਵੀ ਉਹ ਬਰਾਗੀ ਨੇ। ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਮਹੱਲਾ ਚੌਥਾ, ਗਣਤੈ ਸੇਵ ਨਾ ਹੋਵਈ। ਜੇ ਗਿਣਤੀਆਂ ਮਿਣਤੀਆਂ 'ਚ ਪਏ ਰਹੀਏ ਕਿ ਮੈਂ ਇੰਨੀ ਸੇਵਾ ਕੀਤੀ ਮੈਨੂੰ ਆਹ ਚੀਜ਼ ਨਹੀਂ ਮਿਲੀ, ਮੈਂ ਆਹ ਮੰਗਿਆ ਸੀ ਆਹ ਨਹੀਂ ਮਿਲਿਆ, ਇੰਝ ਇਹ ਸੇਵਾ ਪ੍ਰਵਾਨ ਨਹੀਂ ਚੜ੍ਹਦੀ, ਇਹ ਤਾਂ ਇਸ ਪ੍ਰੀਤੀ ਟੁੱਟਦੀ ਬਿਲਮ ਨਾ ਹੋਵੇ, ਇਹ ਤਾਂ ਦੋਸਤੀ ਚੱਲਣ ਵਿਕਾਰ, ਬੱਧਾ ਝੱਟੀ ਜੋ ਭਰੇ, ਇੰਝ ਉਹ ਭਾਵਨਾ ਵਾਲੀ ਸੇਵਾ ਨਹੀਂ ਅਤੇ ਪ੍ਰਵਾਨ ਨਹੀਂ ਚੜ੍ਹਦੀ। ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ, ਉਹ ਤਾਂ ਇੱਥੋਂ ਤੱਕ ਜਾਏ ਕਿ ਮੇਰਾ ਸਿਰ ਵੀ ਵੱਢਣਾ ਪੈ ਜਾਵੇ ਅਤੇ ਵਢਾ ਦਿਆਂਗਾ। ਸਤਿਗੁਰੂ ਜੀ ਨੇ ਪਰਖ ਵੇਲੇ ਇਹੀ ਗੱਲ ਰੱਖੀ ਸੀ ਕਿ ਜਿਹੜੇ ਮੇਰੇ ਨਾਲ ਮੁਹੱਬਤ ਕਰਦੇ ਹਨ ਆਪਣਾ ਸੀਸ ਭੇਟਾ ਕਰੋ, ਮੈਨੂੰ ਸਿਰ ਦੀ ਲੋੜ ਆ, ਅਤੇ ਉਹਨਾਂ ਨੇ ਆਪਣਾ ਸੀਸ ਭੇਟ ਕੀਤਾ। ਸਤਿਗੁਰ ਆਗਿਆ ਸੀਸ ਭੇਟ ਦਿਓ ਜੇ ਸਤਿਗੁਰ ਸੱਚੇ ਭਾਵ ਹੈ। ਭਾਈ ਮਨੀ ਸਿੰਘ ਦਾ ਸ਼ਹੀਦ ਬਿਲਾਸ ਲਿਖਿਆ ਹੋਇਆ ਕੁਝ ਬਚਨ ਲਿਖੇ ਨੇ, ਤਨ ਗੰਦਗੀ ਕੀ ਕੋਠੜੀ ਹਰ ਹੀਰਿਆਂ ਦੀ ਖਾਣ, ਜੇ ਸਿਰ ਦਿੱਤਿਆਂ ਹਰ ਮਿਲਿਆ ਤਾਂ ਉਹ ਵੀ ਸਸਤਾ ਜਾਣ, ਜੇ ਸਿਰ ਦੇ ਕੇ ਵੀ ਬਖਸ਼ਿਸ਼ ਮਿਲ ਜੇ ਅਤੇ ਗੁਰੂ ਪ੍ਰਸੰਨ ਹੋ ਜੇ ਸਸਤਾ ਹੀ ਸੌਦਾ। ਸਿਰ ਦਾ ਕਿਹੜਾ ਚਾਰ ਪਾਉਣਾ ਗੁਰੂ ਮਹਾਰਾਜ ਨੇ, ਇਹ ਤਾਂ ਮਨ ਦਾ ਹੰਕਾਰ ਵੱਢ ਕੇ ਸਤਿਗੁਰੂ ਦੇ ਅੱਗੇ ਰੱਖਦੀ ਹੈ, ਆਪਣੀ ਮਨ ਦੀ ਚਤੁਰਾਈ ਨਾ ਚੱਲੇ। ਇਸ ਤਰ੍ਹਾਂ ਗਿਣਤੀ ਵਿੱਚ ਪਿਆ ਹੋਇਆ ਕਿ ਮੈਂ ਇੰਨੀ ਸੇਵਾ ਕੀਤੀ ਆਹ ਨਹੀਂ ਮਿਲਿਆ ਆਹ ਨਹੀਂ ਮਿਲਿਆ, ਇੰਝ ਨਹੀਂ ਸੇਵਾ ਹੁੰਦੀ, ਕੀਤਾ ਥਾਏ ਨਾ ਪਾਏ। ਇੱਕ ਤਾਂ ਹੰਕਾਰ ਅੰਦਰ ਵੀ ਮੈਂ ਸੇਵਾ ਕੀਤੀ, ਇਸ ਤਰ੍ਹਾਂ ਕੀਤਾ ਕਰਮ ਥਾਏ ਨਹੀਂ ਪਾਇਆ ਜਾਂਦਾ। ਸ਼ਬਦ ਹੈ ਸਾਧਨਾ ਆਇਓ ਸੱਚ ਨਾ ਲੱਗੋ ਭਾਉ, ਜਿਹਨੂੰ ਗੁਰੂ ਦੇ ਸ਼ਬਦ ਵਿੱਚੋਂ ਸਵਾਦ ਪਿਆਰ ਨਹੀਂ ਜਾਗਿਆ, ਆਨੰਦ ਨਹੀਂ ਆਇਆ, ਅਤੇ ਉਸ ਦਾ ਸੱਚੇ ਪਰਮਾਤਮਾ ਨਾਲ ਵੀ ਪ੍ਰੇਮ ਨਹੀਂ ਲੱਗ ਸਕਦਾ। ਔਰ ਸਤਿਗੁਰ ਪਿਆਰਾ ਨਾ ਲੱਗੇ, ਸਤਿਗੁਰੂ ਪਿਆਰੇ ਨਹੀਂ ਲੱਗਦੇ, ਪ੍ਰੇਮ ਨਹੀਂ, ਭਾਵਨਾ ਨਹੀਂ, ਔਰ ਪ੍ਰੀਤਮ ਨਹੀਂ ਬਣਾਇਆ ਸਤਿਗੁਰੂ ਨੂੰ, ਤਾਂ ਮਨ ਹੱਠ ਆਵੇ ਜਾਏ। ਮਨ ਦਾ ਹੱਠ, ਹੱਠ ਦੋ ਤਰ੍ਹਾਂ ਦਾ ਹੁੰਦਾ, ਕਿ ਤਾਂ ਸਿਰੜ ਹੁੰਦਾ, ਮੈਦਾਨੇ ਜੰਗ 'ਚ ਲੜਦਾ ਸੂਰਮਾ ਆਪਣਾ ਸਿਰੜ ਨਹੀਂ ਛੱਡਦਾ, ਜੇ ਛੱਡਦੇ ਤਾਂ ਜਾਂ ਮਾਰਿਆ ਗਿਆ ਜਾਂ ਹਾਰ ਗਿਆ, ਅਗਲੇ ਕਾਬੂ ਕਰ ਲੈਣਗੇ। ਉਹ ਸਿਰੜ ਜਿਹੜਾ ਸਤਿਗੁਰੂ ਦੇ ਆਖੇ ਲੱਗ ਕੇ ਕਰਨਾ ਉਹ ਅਸਲੀ ਹੈ, ਜਿਹੜਾ ਮਨ ਦੀ ਮਰਜ਼ੀ ਅਨੁਸਾਰ ਜਿੱਦ ਰੱਖਣੀ ਹੈ, ਮੈਂ ਜੋ ਮੇਰਾ ਮਨ ਕੀਤਾ ਮੈਂ ਤਾਂ ਉਹ ਕਰਨਾ। ਇਸ ਤਰ੍ਹਾਂ ਮਨ ਦੇ ਹੱਠ ਕਰਕੇ ਆਉਂਦਾ ਜਾਂਦਾ ਹੈ ਪਰ ਆਪਣੇ ਮਨ ਦੀ ਅਵਸਥਾ ਨਹੀਂ ਤਬਦੀਲ ਕਰਦਾ, ਸਤਿਗੁਰੂ ਨਾਲ ਪਿਆਰ ਨਹੀਂ। ਜੇ ਇੱਕ ਵਿਖ ਅਗਾਹਾਂ ਭਰੇ, ਜੇ ਇੱਕ ਕਦਮ ਰੱਖਦਾ ਸਤਿਗੁਰੂ ਵਾਲੇ ਪਾਸੇ ਨੂੰ, ਪਰਮਾਰਥ ਵਾਲੇ ਪਾਸੇ ਨੂੰ, ਤਾਂ ਦਸ ਵਿਖਾਂ ਪਿਛਾਂ ਆ ਜਾਏ, ਪਿਆਰ ਨਹੀਂ ਜਾਗਿਆ ਤਾਂ ਉਹ ਜਦੋਂ ਮਰਜ਼ੀ ਡਿੱਗ ਪਏਗਾ, ਡੋਲ ਜਾਏਗਾ, ਛੱਡ ਜਾਏਗਾ। ਇਸ ਤਰ੍ਹਾਂ ਦਾ ਵਿਅਕਤੀ ਪਰਮਾਰਥ ਦੇ ਰਾਹ 'ਤੇ ਅੱਗੇ ਨਹੀਂ ਤੁਰ ਸਕਦਾ, ਦਸ ਕਦਮ ਪਿੱਛੇ ਚਲਾ ਜਾਏਗਾ। ਸਤਿਗੁਰੂ ਕੀ ਸੇਵਾ ਚੱਕਰੀ ਜੇ ਚੱਲੇ ਹੈ ਸਤਿਗੁਰ ਭਾਏ, ਜਿਵੇਂ ਬਚਨ ਹਨ, ਸਤਿਗੁਰ ਕਹਿ ਭਾਣੇ ਜੋ ਚੱਲੇ, ਭਾਣੇ ਦਾ ਮਤਲਬ ਹੁਕਮ, ਆਗਿਆ, ਰਜਾ। ਸਤਿਗੁਰ ਕਹਿ ਭਾਣੇ ਜੋ ਚੱਲੇ ਸੋ ਸਤਿਪੁਰਖ ਭਲ ਭਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਾਨੇ ਬਰਾੜ ਨੂੰ ਕਿਹਾ ਵੀ ਦੱਸ ਤੈਨੂੰ ਕਿਸ ਹਿਸਾਬ ਨਾਲ ਤਨਖਾਹ ਦੇਈਏ, ਤੂੰ ਜਥੇਦਾਰ ਹੈ ਬਰਾੜਾਂ ਦਾ। ਕਹਿਣ ਲੱਗਾ, ਦਾਤਾ ਜੀ ਮੈਨੂੰ ਸਿੱਖੀ ਬਖਸ਼ੋ। ਤੁਸੀਂ ਪਹਿਲਾਂ ਬਚਨ ਕੀਤਾ ਸਿੱਖੀ ਕੇ ਤਨਖਾਹ, ਅਤੇ ਮੇਰੇ ਕੋਲ ਅੱਗੇ ਬੜਾ ਕੁਛ ਹੈ, ਮੈਨੂੰ ਸਿੱਖੀ ਬਖਸ਼ੋ। ਮਹਾਰਾਜ ਕਹਿਣ ਲੱਗੇ ਕਿ ਜਿਹੋ ਜਿਹਾ ਤੂੰ ਸਾਡਾ ਸਿੱਖ ਬਣਨਾ ਚਾਹੁੰਦਾ, ਇਹੋ ਜਿਹੇ ਦਬੜੂ ਕੁਸੜੂ ਸਾਨੂੰ ਨਹੀਂ ਚਾਹੀਦੇ। ਕਹਿਣ ਲੱਗਾ ਵੀ ਕੀ ਮਤਲਬ? ਮਹਾਰਾਜ ਕਹਿੰਦੇ ਵੀ ਤੂੰ ਘਰ ਜਾ ਕੇ ਹੁੱਕਾ ਪੀਣਾ ਤੰਬਾਕੂ। ਉਹ ਕਹਿਣ ਲੱਗਾ, ਮਹਾਰਾਜ ਜੀ ਮੈਂ ਨਾ ਪੀਆਂ ਤਾਂ ਮੈਨੂੰ ਹੁਰੇਵਾਂ ਹੋ ਜਾਂਦਾ। ਹਜ਼ੂਰ ਕਹਿੰਦੇ ਲੈ ਇਹਦਾ ਇਲਾਜ ਤਾਂ ਕਰਤਾ ਵੀ ਹੁਰੇਵਾਂ ਨਹੀਂ ਹੋਏਗਾ ਅੱਜ ਤੋਂ ਬਾਅਦ। ਕਹਿਣ ਲੱਗਾ ਹੁਣ ਤਾਂ ਸਿੱਖਾਂ ਨਹੀਂ ਪੀਆਂਗਾ। ਤਾਂ ਮਹਾਰਾਜ ਕਹਿੰਦੇ ਨਹੀਂ, ਤੂੰ ਦੁਆਲੇ ਦੁਆਲੇ ਸਿਰ ਦੇ ਕੇਸ ਰੱਖੇ ਹੋਏ ਆ, ਵਿੱਚੋਂ ਕੱਟੇ ਹੋਏ ਨੇ, ਪੱਗ ਬੰਨ ਕੇ ਆ ਜਾਣਾ ਸਾਨੂੰ ਚਾਰਦਾ, ਸਾਨੂੰ ਭੁਲੇਖੇ 'ਚ ਰੱਖਦਾ, ਤੂੰ ਵੀ ਸ਼ਾਇਦ ਗੁਰੂ ਨੂੰ ਪਤਾ ਨਹੀਂ। ਕਹਿਣ ਲੱਗਾ ਜੀ ਕੇਸਾਂ ਦੀ ਕੀ ਮਹਾਨਤਾ? ਤਾਂ ਹਜ਼ੂਰ ਕਹਿਣ ਲੱਗੇ ਜੇ ਕੋਈ ਨਰਕ 'ਚ ਵੀ ਡਿੱਗ ਪਏ ਸਾਡਾ ਸਿੱਖ, ਤਾਂ ਨਿਸ਼ਾਨੀ ਕੇਸਾਂ ਦੀ, ਅਤੇ ਕੇਸਾਂ ਤੋਂ ਫੜ ਕੇ ਬਾਹਰ ਕੱਢ ਲੈਣਾ। ਕਹਿਣ ਲੱਗਾ ਦਾੜਾ ਵੇਖੋ ਕਿੱਡਾ ਲੰਮਾ ਲੰਮਾ। ਤਾਂ ਹਜ਼ੂਰ ਫਿਰ ਬਹੁਤ ਹੱਸੇ, ਕਹਿਣ ਲੱਗੇ ਦਾਨਿਆਂ ਦਾੜੇ ਤੋਂ ਫੜ ਕੇ ਤਾਂ ਹੇਠਾਂ ਨੂੰ ਖਿੱਚਿਆ ਜਾਂਦਾ, ਉੱਪਰ ਨੂੰ ਕੱਢਣ ਵਾਸਤੇ ਸਿਰ ਦੇ ਕੇਸ ਹੁੰਦੇ। ਫਿਰ ਸਤਿਗੁਰੂ ਮਹਾਰਾਜ ਨੇ ਇਹਨੂੰ ਪ੍ਰਲੋਕ ਦੀ ਹਾਲਤ ਵਿਖਾਈ, ਵਿਣ ਕੇਸਾਂ ਸਿਰ ਕੁੱਟੀਆਂ ਚਿੰਗਾਰੇ ਕੌਣ ਛਡਾਏ ਹੈ, ਬਾਬਾ ਦੀਪ ਸਿੰਘ ਦੀ ਕਲਮ ਨਾਲ ਲਿਖੇ ਹੋਏ ਭਜਨ। ਅਤੇ ਫਿਰ ਉਹਨੇ ਚਰਨੀ ਲੱਗ ਕੇ ਅੰਮ੍ਰਿਤਪਾਨ ਕੀਤਾ, ਸਿੰਘ ਸਜਿਆ। ਤਾਂ ਹਜ਼ੂਰ ਨੇ ਕਿਹਾ ਸੀ ਮਾਲਵੇ ਦੀ ਸਿੱਖੀ ਤੂੰ ਰੱਖ ਲਈ ਆ, ਸਾਡਾ ਬਚਨ ਮੰਨਿਆ। ਜਿਹੜਾ ਸਤਿਗੁਰੂ ਦੀ ਆਗਿਆ ਨਾ ਮੰਨੇ, ਸੇਵਕ ਸਿੱਖ ਪੂਜਣ ਸਭ ਆਵ ਹੈ ਸਭ ਗਾਵ ਹੈ ਹਰ ਹਰ ਉੱਤਮ ਬਾਣੀ, ਪਰ ਗਾਵਿਆ ਸੁਣਿਆ ਤਿਨਕਾ ਹਰ ਥਾਂਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਸੋ ਹਰ ਹਰ ਕਥਾ ਨਿਰਾਲੀ, ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠੈਨੀ। ਸਭ ਤੋਂ ਕਠਿਨ ਗੱਲ ਇਹ ਹੈ ਕਿ ਮਨ ਦੀ ਮਤ ਨਹੀਂ ਛੱਡੀ ਜਾਂਦੀ। ਮਨ ਦੀ ਮਤ ਤਿਆਗੋਗੇ ਅਤੇ ਸਤਿਗੁਰੂ ਦੀ ਮਤ ਲਵੋਗੇ ਅਤੇ ਤਾਂ ਹੀ ਪਸੰਦ ਆਓਗੇ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਸਤਿਗੁਰ ਕੀ ਸੇਵਾ ਚਾਕਰੀ, ਸਤਿਗੁਰੂ ਦੀ ਕੀਤੀ ਸੇਵਾ ਉਹ ਅਸਲ ਚਾਕਰੀ ਹੈ ਜਿਹਦਾ ਫਲ ਮਿਲਣਾ। ਜੇ ਚੱਲਾ ਹੈ ਸਤਿਗੁਰ ਭਾਏ, ਜੇ ਸਤਿਗੁਰੂ ਦੇ ਭਾਏ ਭਾਣੇ ਅੰਦਰ ਪ੍ਰੇਮ ਵਿੱਚ ਰਹਿ ਕੇ, ਹੁਕਮ ਵਿੱਚ ਰਹਿ ਕੇ ਚੱਲੋਗੇ, ਆਪ ਗਵਾਏ ਸਤਿਗੁਰੂ ਨੂੰ ਮਿਲਿਆ। ਜਿਹੜਾ ਆਪਣੇ ਅੰਦਰੋਂ ਆਪਾ ਭਾਵ ਹੰਕਾਰ ਜੀਵਨ ਭਾਵ ਤੋਂ ਆਪਣੇ ਆਪ ਨੂੰ ਗਵਾ ਲੈਂਦਾ ਨਾ, ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ। ਭਾਈ ਗੁਰਦਾਸ ਜੀ ਕਹਿੰਦੇ ਸਿੱਖਾ ਸਤਿਗੁਰੂ ਕਬਰ ਹੈ, ਅਤੇ ਕਬਰ ਵਿੱਚ ਮੁਰਦੇ ਹੀ ਸਮਾਉਂਦੇ ਨੇ, ਜਿਉਂਦੇ ਬੰਦੇ ਨਹੀਂ। ਜੇ ਤੂੰ ਆਪਣੀ ਅਪਣੱਤ ਵੀ ਨਾਲ ਰੱਖੀ ਕਿ ਮੈਂ ਵੀ ਕੁਛ ਹਾਂ, ਫਿਰ ਨਹੀਂ ਤੂੰ ਗੁਰੂ ਵਿੱਚ ਸਮਾ ਸਕਦਾ। ਇਸ ਪ੍ਰਕਾਰ ਸਤਿਗੁਰ ਦੇ ਅਨੁਸਾਰ ਜਿਹੜੇ ਚੱਲਦੇ ਨੇ, ਆਪ ਗਵਾਏ ਸਤਿਗੁਰੂ ਨੂੰ ਮਿਲੇ, ਸਹਿਜੇ ਰਹਿ ਸਮਾਏ, ਸਹਿਜੇ ਹੀ ਸੁਤੇ ਸਿੱਧ ਹੀ ਅਡੋਲ ਅਵਸਥਾ ਵਿੱਚ ਪਹੁੰਚ ਕੇ ਸਮਾਏ ਰਹਿੰਦੇ, ਅਭੇਦ ਹੋ ਜਾਂਦੇ ਹਨ। ਨਾਨਕ ਤਿੰਨਾਂ ਨਾਮ ਨਾ ਵਿਸਰੈ, ਸੱਚੇ ਮੇਲ ਮਿਲਾਏ। ਸਤਿਗੁਰੂ ਕਹਿੰਦੇ ਉਹਨਾਂ ਨੂੰ ਪਰਮੇਸ਼ੁਰ ਦਾ ਨਾਮ ਨਹੀਂ ਵਿਸਰਦਾ ਭੁੱਲਦਾ, ਜਿਨ੍ਹਾਂ ਨੂੰ ਸੱਚੇ ਅਕਾਲ ਪੁਰਖ ਨੇ ਮੇਲ ਕੇ ਗੁਰੂ ਨਾਲ, ਮੇਲ ਕੇ ਸਤਸੰਗਤ ਵਿੱਚ, ਮੇਲ ਕੇ ਗੁਰੂ ਦੇ ਸ਼ਬਦ ਵਿੱਚ ਫਿਰ ਆਪਣੇ ਨਾਲ ਮਿਲਾ ਲਿਆ ਹੋਇਆ। ਜਿਹੜੇ ਮਿਲ ਗਏ ਨਾਨਕ ਕਾਮਣ ਸਦਾ ਸੁਹਾਗਣ, ਨਾ ਫਿਰ ਮਰਾ ਨਾ ਜਾਏ। ਉਹ ਰੰਡੀ ਨਹੀਂ ਹੋਵੇਗੀ ਜਿਹੜੀ ਵਾਹਿਗੁਰੂ ਦੀ ਬਣ ਗਈ। ਪੌੜੀ ਖਾਨ ਮਲੂਕ ਕਹਾਏ ਦੇ ਕੋ ਰਹਿਣ ਨਾ ਪਾਈ, ਆਪਣੇ ਆਪ ਨੂੰ ਪਠਾਣਾਂ ਦੇ ਸਰਦਾਰ ਕਹਾਉਣ ਵਾਲੇ, ਮਲੂਕ ਪਾਤਸ਼ਾਹ ਕਹਾਉਣ ਵਾਲੇ ਕੋਈ ਇੱਥੇ ਦੁਨੀਆਂ 'ਤੇ ਰਹਿਣਾ ਪ੍ਰਾਪਤ ਨਹੀਂ ਕਰੇਗਾ। ਮ੍ਰਿਤ ਮੰਡਲ ਜਗ ਸਾਜਿਆ ਜਿਉਂ ਬਾਲੂ ਘਰ ਬਾਰ, ਸਿੱਧ ਸਾਧ ਗ੍ਰਹਿ ਜੋਗੀ ਤਜ ਗਏ ਘਰ ਬਾਰ, ਔਰ ਗੜ੍ਹ ਮੰਦਰ ਗੱਚ ਗੀਰੀਆਂ, ਗੜ੍ਹ ਕਿਲੇ ਮੰਦਰ ਪੱਕੇ ਮਕਾਨ, ਉੱਚੀਆਂ ਉੱਚੀਆਂ ਅਟਾਰੀਆਂ ਜਿਨ੍ਹਾਂ 'ਤੇ ਚੂਨੇ ਗੱਚ ਲੱਗੇ ਹੋਏ ਨੇ ਵੀ ਚੰਗੀ ਤਰ੍ਹਾਂ ਪਕੜ ਹੋ ਜਾਏ, ਕਿਸ ਸਾਥ ਨਾ ਜਾਈ, ਇਹ ਸਾਰੇ ਮਹਿਲ ਮਾੜੀਆਂ, ਕੁਝ ਵੀ ਕਿਸੇ ਦੇ ਨਾਲ ਨਹੀਂ ਜਾਏਗਾ। ਸੋਏ ਨ ਸਾਖਤ ਪਾਉਣ ਵੇਗ, ਘੋੜਿਆਂ ਦੀਆਂ ਸੋਨੇ ਦੀਆਂ ਕਾਠੀਆਂ ਅਤੇ ਦੁਮਚੀਆਂ, ਪੂਛ ਦੇ ਥੱਲੇ ਉਹਦੀ ਜਿਹੜਾ ਪਟਾ ਜਿਹਾ ਪਾਇਆ ਹੁੰਦਾ। ਹਜ਼ੂਰ ਕਹਿੰਦੇ ਇਸ ਤਰ੍ਹਾਂ ਸੋਨੇ ਦੀਆਂ ਕਾਠੀਆਂ ਅਤੇ ਦੁਮਚੀਆਂ ਵਾਲੇ, ਹਵਾ ਦੇ ਵੇਗ ਅਨੁਸਾਰ ਵਾਂਗ ਤੇਜ਼ ਚੱਲਣ ਵਾਲੇ ਘੋੜੇ, ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ, ਇਹ ਸਾਰੇ, ਅਤੇ ਧ੍ਰਿਗ ਧ੍ਰਿਗ ਚਤੁਰਾਈ, ਅਤੇ ਮਨ ਦੀਆਂ ਸਿਆਣਪਾਂ ਚਤੁਰਾਈਆਂ ਅਕਲਾਂ, ਮੈਂ ਬੜਾ ਸਿਆਣਾ ਹਾਂ, ਮੈਂ ਬੜਾ ਚਤੁਰ ਹਾਂ, ਇਹ ਸਾਰਾ ਕੁਝ ਤ੍ਰਿਗ ਹੈ, ਤ੍ਰਿਗ ਹੈ ਰੱਬ ਦੇ ਨਾਮ ਤੋਂ ਬਿਨਾਂ। ਛੱਤੀ ਅੰਮ੍ਰਿਤ ਪ੍ਰਕਾਰ ਕਰੈ ਬਹੁ ਮੈਲ ਵਧਾਈ। ਛੱਤੀ ਪ੍ਰਕਾਰ ਦੇ ਅੰਮ੍ਰਿਤ ਮੈਨੇ ਭੋਜਨ, ਛੱਤੀ ਪ੍ਰਕਾਰ ਦੇ ਭੋਜਨ ਬਣਾ ਬਣਾ ਕੇ ਰੋਜ਼ ਛਕਣ ਵਾਲੇ ਲੋਕ ਰੱਬ ਦਾ ਨਾਮ ਭੁੱਲਿਆ ਹੋਇਆ ਤਾਂ ਮੈਲ ਹੀ ਵਧਾਈ ਹੈ ਨਾ, ਚਰਬੀ ਵਧਾ ਲਈ ਹੈ ਨਾ ਸਰੀਰ ਦੀ ਖਾ ਖਾ ਕੇ, ਹੋਰ ਤਾਂ ਕੁਛ ਨਹੀਂ ਨਾ ਪ੍ਰਾਪਤ ਹੋਇਆ। ਨਾਨਕ ਜੋ ਦੇਵੈ ਤਿਸੈ ਨਾ ਜਾਣਨੀ, ਮਨਮੁੱਖ ਦੁੱਖ ਪਾਈ। ਹਜ਼ੂਰ ਗੁਰੂ ਰਾਮਦਾਸ ਕਹਿੰਦੇ ਨੇ ਜਿਹਨੇ ਇਹ ਸਾਰਾ ਕੁਝ ਦਿੱਤਾ, ਜੋ ਦਿੰਦਾ ਹੈ, ਉਸ ਪਰਮਾਤਮਾ ਨੂੰ ਜਾਣਨ ਦਾ ਯਤਨ ਨਹੀਂ ਕੀਤਾ, ਪਰਮਾਰਥੀ ਨਹੀਂ ਬਣੇ, ਮਨ ਦੇ ਪਿੱਛੇ ਲੱਗੇ ਰਹੇ, ਉਹਨਾਂ ਮਨਮੁੱਖਾਂ ਨੇ ਹਮੇਸ਼ਾ ਦੁਖੀ ਪਾਇਆ, ਅੰਤ ਨੂੰ ਦੁਖੀ ਪੱਲੇ ਪਏਗਾ। ਜਿਹੜੇ ਸਰੀਰਕ ਸੁੱਖ ਹਨ ਇਹ ਦੁੱਖ ਰੂਪ ਹੀ ਬਣਨਗੇ। ਜਿੱਤੜੇ ਮਾਇਆ ਖਿਣ ਮੈਂ ਕੌੜੇ ਹੋਏਗੇ, ਜਿੱਤੜੇ ਮਾਇਆ ਭੋਗ, ਜਿੰਨੇ ਮਾਇਕੀ ਭੋਗ ਹਨ ਮਾਇਆਵੀ ਭੋਗ ਹਨ, ਇਹ ਅੰਤ ਨੂੰ ਕੌੜੇ ਹੀ ਹੋਣਗੇ, ਭਾਵ ਦੁੱਖਦਾਈ ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਜੀ ਅਤੇ ਆਪ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।